ਸਤਨਾਮ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਪੰਜਵਾਂ ਘਰ ਦੂਜਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਉੱਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਾਖਣ ਕਉ ਸਮਰਥ ਉੱਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਾਖਣ ਕਉ ਸਮਰਥ ਸ਼ੰਤ ਜਿਉਂ ਜਾਨਹੁ ਤਿਉਂ ਰਾਖ ਹਰ ਪ੍ਰਭ ਤੇਰਿਆ ਕੀਤੇ ਗਨੋ ਅਸੰਖ ਅਵਗਨ ਮੇਰਿਆ ਅਸੰਖ ਅਵਗਨ ਖਤੇ ਫੇਰ ਨਿਤ ਪ੍ਰਤ ਸਦ ਭੁਲੀਆ ਮੋਹ ਮਗਨ ਬਿਕਰਾਲ ਮਾਇਆ ਤੋ ਪ੍ਰਸਾਦੀ ਘੁਲੀਆ ਲੋਕ ਕਰਤ ਬਿਕਾਰ ਬਿਖੜੇ ਪ੍ਰਭ ਨਿਰਹੂ ਤੇ ਨਿਰਿਆ ਬਿਨਵੰਤ ਨਾਨਕ ਦਇਆ ਧਾਰ ਹੋ ਕਾੜ ਭਵ ਜਲ ਫੇਰਿਆ ਲੋਕ ਕਰਤ ਬਿਕਾਰ ਬਿਖੜੇ ਪ੍ਰਭ ਨਿਰਹੂ ਤੇ ਨਿਰਿਆ ਬਿਨਵੰਤ ਨਾਨਕ ਦਇਆ ਧਾਰ ਹੋ ਕਾੜ ਭਵ ਜਲ ਫੇਰਿਆ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਧਾਨ ਭਗਤ ਵਤਸਲ ਸਰਵ ਸ਼ਕਤੀਮਾਨ ਮੁਕਤੀ ਦਾਤੇ ਰੂਹਾਨੀਅਤ ਦੇ ਮੁਜੱਸਮੇ ਕਲਯੁਗ ਦੇ ਬੋਹਿਤ ਛਤਰ ਚਵਰ ਤਖਤ ਦੇ ਮਾਲਿਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸਜੀ ਹੋਈ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਕੀ ਸੁੰਦਰ ਰੂਪ ਸਰੂਪ ਸਾਧ ਸੰਗਤ ਜੀ ਆਪ ਜੀ ਅਤਿਅੰਤ ਹੀ ਵਡਭਾਗੀ ਹੋ ਸਾਹਿਬਾਨ ਦੀ ਪਾਵਨ ਪਵਿੱਤਰ ਗੋਦ ਵਿੱਚ ਸੱਜ ਕੇ ਨਿਤਨੇਮ ਪ੍ਰੇਮ ਭਾਵਨਾ ਸ਼ਰਧਾ ਸਤਿਕਾਰ ਸਹਿਤ ਹੋ ਕਰਕੇ ਆਪਣੀਆਂ ਹਾਜ਼ਰੀਆਂ ਲਵਾਉਂਦੇ ਹੋਏ ਗੁਰਦੇਵ ਪਾਤਸ਼ਾਹ ਪੰਜਵੇਂ ਸਰੂਪ ਨਾਨਕ ਨਿਰੰਕਾਰੀ ਜਿਨ੍ਹਾਂ ਨੇ ਅਪਾਰ ਬਖਸ਼ਿਸ਼ ਕਰਕੇ ਕਲਯੁਗੀ ਜੀਵਾਂ ਦੇ ਉਧਾਰ ਹਿੱਤ ਜੀਵਨ ਦੇ ਮਕਸਦ ਦੇ ਲਈ ਗੁਰਦੇਵ ਦੇ ਚਰਨਾਂ ਵਿੱਚ ਬੇਨਤੀ ਨਮਸਕਾਰ ਕਰਨ ਦੇ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਇੱਕ ਬੇਨਤੀ ਕਰਾਂ। ਅੱਜ ਅਸੀਂ ਸਾਰੇ ਹੀ ਦੇਸ਼ ਵਿਦੇਸ਼ ਦੇ ਜੋ ਗੁਰੂ ਕੀਆਂ ਸੰਗਤਾਂ ਸਿੱਖ ਨੇ ਮਾਈ ਭਾਈ ਨੇ ਸਤਿਗੁਰਾਂ ਦੇ ਮਹਾਨ ਪਵਿੱਤਰ ਸਥਾਨ ਡਿੱਠੈ ਸਭੇ ਥਾਵ ਨਹੀਂ ਤੁਧ ਜਿਹਾ ਬਦਹੁ ਪੁਰਖ ਵਿਧਾਤੇ ਤਾਂ ਤੂੰ ਸੋਹਿਆ ਸਤਿਗੁਰਾਂ ਦੇ ਸੱਚਖੰਡ ਦਰਬਾਰ ਸਾਹਿਬ ਨੂੰ ਕੇਵਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੀ ਬੋਲਦੇ ਹਨ। ਸ੍ਰੀ ਦਰਬਾਰ ਸਾਹਿਬ ਸ਼ਬਦ ਅਸੀਂ ਛੱਡਦੇ ਜਾ ਰਹੇ ਹਾਂ ਬੇਧਿਆਨੀ ਵਿੱਚ ਬੇਸਮਝੀ ਵਿੱਚ। ਇਹ ਕੇਵਲ ਸੱਚਖੰਡ ਸ੍ਰੀ ਹਰਿਮੰਦਰ ਨਹੀਂ, ਇਹ ਸ੍ਰੀ ਦਰਬਾਰ ਸਾਹਿਬ ਹੈ। ਪੰਥ ਦੇ ਵਿੱਚ ਕੇਵਲ ਅਤੇ ਕੇਵਲ ਚਾਰ ਹੀ ਸ੍ਰੀ ਦਰਬਾਰ ਸਾਹਿਬ ਨੇ। ਦਰਬਾਰ ਸਾਹਿਬ ਸ੍ਰੀ ਨਨਕਾਣਾ ਸਾਹਿਬ, ਦਰਬਾਰ ਸਾਹਿਬ ਸੱਚਖੰਡ ਸ੍ਰੀ ਦਰਬਾਰ ਸਾਹਿਬ, ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਮੁਕਤਸਰ ਸਾਹਿਬ, ਇਹ ਚਾਰ ਦਰਬਾਰ ਸਾਹਿਬ ਨੇ। ਸ੍ਰੀ ਦਰਬਾਰ ਸਾਹਿਬ ਸ਼ਬਦ ਹਮੇਸ਼ਾ ਨਾਲ ਯਾਦ ਰੱਖਿਆ ਕਰੋ। ਲਖਣ ਲਿਖਣਾ ਏ, ਬੋਲਣਾ ਏ, ਪ੍ਰਚਾਰਨਾ ਏ ਹਰ ਸਮੇਂ। ਸਤਿਗੁਰਾਂ ਦੇ ਇਲਾਹੀ ਫੁਰਮਾਨ ਬਖਸ਼ਿਸ਼ ਕੀਤੇ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਉਸ ਦੀ ਪਾਵਨ ਪਵਿੱਤਰ ਵਿਚਾਰ ਕਹਿਣ ਸੁਣਨ ਦੇ ਲਈ ਗੁਰਦੇਵ ਦੀ ਗੋਦ ਵਿੱਚ ਸੱਜ ਬੈਠੇ ਹੋ। ਔਰ ਜੋ ਪਾਵਨ ਪਵਿੱਤਰ ਬਚਨ ਗੁਰਦੇਵ ਪਾਤਸ਼ਾਹ ਨੇ ਬਖਸ਼ਿਸ਼ ਕੀਤੇ ਨੇ ਨਾ, ਉਹ ਆਪ ਗੁਰੂ ਕੀਆਂ ਸੰਗਤਾਂ ਮਾਈ ਭਾਈ 'ਤੇ ਬਿਲਕੁਲ ਢੁੱਕਦੇ ਨੇ। ਝੱਖੜ ਝਾਂਗੀ ਮੀਂਹੋਂ ਬਰਸੈ ਭੀ ਗੁਰ ਦੇਖਣ ਜਾਈ। ਔਰ ਸਾਹਿਬ ਕਹਿੰਦੇ ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪਹਿ ਜਾਈ। ਕਿਸੇ ਤਰ੍ਹਾਂ ਦਾ ਵੀ ਕੋਈ ਐਸਾ ਸਮਾਂ ਬਣ ਜਾਏ, ਐਸਾ ਵਾਤਾਵਰਨ ਬਣ ਜਾਏ, ਐਸਾ ਕੋਈ ਮੀਂਹ ਝੱਖੜ ਹਨੇਰੀ ਵੀ ਆ ਜਾਏ ਨਾ, ਤਾਂ ਗੁਰੂ ਕਾ ਸਿੱਖ ਫਿਰ ਵੀ ਗੁਰੂ ਦੇ ਪਾਸ ਜਾਂਦਾ ਹੈ, ਕਿਉਂਕਿ ਗੁਰੂ ਦੇ ਨਾਲ ਪ੍ਰੀਤ ਹੈ ਸਿੱਖ ਦੀ। ਜਿਸ ਦੇ ਨਾਲ ਪ੍ਰੀਤ ਹੋਵੇ ਨਾ, ਆਪਣਾ ਆਪ ਕੁਰਬਾਨ ਕਰਕੇ ਵੀ ਆਪਣੇ ਪਿਆਰੇ ਨੂੰ ਮਿਲਣ ਵਾਸਤੇ, ਆਪਣੇ ਪਿਆਰੇ ਦੀ ਅਸੀਸ, ਆਪਣੇ ਪਿਆਰੇ ਦਾ ਪਿਆਰ ਪ੍ਰਾਪਤ ਕਰਨ ਦੇ ਲਈ ਮਨੁੱਖ ਹਮੇਸ਼ਾ ਯਤਨ ਕਰਦਾ। ਜਿਹਦੀਆਂ ਉਦਾਹਰਣਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿੱਚ ਬੇਅੰਤ ਕਈਆਂ ਨੇ, ਨਾ ਕਵਾਂ ਸਮਾਂ ਨਹੀਂ ਹੈ। ਇਸ ਲਈ ਆਪ ਗੁਰੂ ਦੀ ਅਸੀਸ ਦੇ ਪਾਤਰ ਹੋ, ਗੁਰੂ ਪਾਤਸ਼ਾਹ ਦੀ ਪਾਵਨ ਪਵਿੱਤਰ ਗੋਦ ਵਿੱਚ ਸੱਜ ਕੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ। ਅੱਜ ਦੇ ਇਸ ਇਲਾਹੀ ਫੁਰਮਾਨ ਦੇ ਵਿੱਚ ਪੰਚਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਇਹ ਨਿਰੰਕਾਰੀ ਜੋਤ ਹੈ, ਇੱਕ ਹੀ ਜੋਤ ਹੈ ਜੋ ਦਸ ਜਾਮਿਆਂ ਦੇ ਵਿੱਚ ਵਰਤੀ, ਅਤੇ ਦਸ ਜਾਮਿਆਂ ਤੋਂ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪ੍ਰਕਾਸ਼ਮਾਨ ਹੈ। ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਸਾਹਿਬਾਨ ਕੋਈ ਵੱਖਰੇ ਨਹੀਂ ਹਨ, ਇੱਕ ਹੀ ਸਰੂਪ ਹੈ। ਇਸ ਲਈ ਗੁਰਦੇਵ ਪਾਤਸ਼ਾਹ ਨੇ ਸਾਨੂੰ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ, ਚਰਨਾਂ ਨਾਲ ਜੋੜਿਆ ਹੈ, ਕਿਉਂਕਿ ਸਾਹਿਬਾਂ ਨੇ ਬਚਨ ਕਰ ਦਿੱਤੇ ਸੀ ਕਿ ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਭਾਈ ਸਾਹਿਬ ਦੇ ਸ਼ਬਦ ਨੇ ਕਿ ਅਸੀਂ ਕੇਵਲ ਦਸ ਜਾਮੇ ਧਾਰਨ ਕਰਨੇ ਸਨ, ਅਤੇ ਦਸ ਜਾਮਿਆਂ ਤੋਂ ਬਾਅਦ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਣਗੇ। ਆਪ ਜੀ ਨੇ ਕਈ ਵਾਰੀ ਪਾਵਨ ਬਚਨ ਸੁਣੇ ਨੇ ਨਾ ਇਤਿਹਾਸ ਦੇ, ਅਬ ਹਮ ਸੋ ਗੁਰ ਥਾਪ ਹੈ ਜੋ ਸੁਖ ਦੇ ਉਦਾਰੀ, ਭੇਦ ਪੱਖ ਬਿਨ ਬਾਦ ਤੇ ਸਭ ਕੋ ਹਿਤਕਾਰੀ। ਕਹਿੰਦੇ ਜੋ ਸਾਰਿਆਂ ਦੇ ਵਿੱਚ ਵਰਤਣ ਵਾਲੇ ਨੇ, ਕਿਸੇ ਦੇ ਨਾਲ ਭੇਦ ਭਾਵ ਨਹੀਂ। ਕੋਈ ਆ ਜਾਏ, ਮੁਸਲਮਾਨ ਆ ਜਾਏ, ਹਿੰਦੂ ਆ ਜਾਏ, ਸਿੱਖ ਆ ਜਾਏ, ਈਸਾਈ ਆਏ, ਅਮੀਰ ਆਵੇ, ਗਰੀਬ ਆਵੇ, ਦੇਸੀ ਆਵੇ, ਵਿਦੇਸੀ ਆਵੇ, ਅਤੇ ਜੋ ਸ਼ਰਨ ਆਵੇ ਅਤੇ ਸਕੰਠ ਲਾਵੇ, ਇਹ ਬਿਰਧ ਸੁਆਮੀ ਸੰਧਾ, ਇਹ ਸੁੰਦਰ ਬਿਰਧ ਹੈ ਮੇਰੇ ਗੁਰਦੇਵ ਪਾਤਸ਼ਾਹ ਜੀ ਦਾ। ਇਸ ਲਈ ਨਿਰੰਕਾਰੀ ਜੋਤ ਅੱਜ ਦੇ ਇਹ ਪਾਵਨ ਪਵਿੱਤਰ ਬਚਨ ਸਾਨੂੰ ਬਖਸ਼ਿਸ਼ ਕਰ ਰਹੇ ਨੇ ਗੁਰਦੇਵ ਪਿਤਾ ਜੀ। ਆਓ ਪਿਆਰ ਵਿੱਚ ਭਿੱਜ ਕੇ ਵਿਚਾਰ ਕਰਨ ਦੇ ਲਈ, ਸਰਵਣ ਕਰਨ ਦੇ ਲਈ, ਰਸਨਾ ਪਵਿੱਤਰ ਕਰਨ ਦੇ ਵਾਸਤੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਾਰੀ ਮਹੱਲਾ ਪੰਜਵਾਂ। ਘਰ ਦੂਜਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਗੁਰਦੇਵ ਪਾਤਸ਼ਾਹ ਜੀ ਜੈਤ ਸ਼੍ਰੀ ਰਾਗ ਦੇ ਵਿੱਚ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਨੇ। ਇਸ ਦੇ ਗਾਇਨ ਕਰਨ ਵਾਸਤੇ ਦੂਸਰੇ ਘਰ ਸੁਰਤਾਲ ਦੇ ਵਿੱਚ ਗੁਰਦੇਵ ਪਾਤਸ਼ਾਹ ਨੇ ਹਦਾਇਤ ਕੀਤੀ ਹੈ। ਗੁਰਦੇਵ ਪਾਤਸ਼ਾਹ ਸ਼ੰਤ ਦੇ ਵਿੱਚ ਇਹ ਪਾਵਨ ਪਵਿੱਤਰ ਬਚਨ ਉਚਾਰਨ ਕਰ ਰਹੇ ਨੇ। ਵਸਤੂ ਨਿਰਦੇਸ਼ਕ ਮੰਗਲ ਸਤਿਗੁਰਾਂ ਨੇ ਉਚਾਰਨ ਕੀਤਾ ਹੈ। ਵਸਤੂ ਨੂੰ ਨਿਰਣੇ ਕਰਵਾਉਣ ਵਾਲਾ, ਵਸਤੂ ਨੂੰ ਜਨਾਉਣ ਵਾਲਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੱਖ ਵੱਖ ਮੰਗਲ ਨੇ। ਇਹ ਮੰਗਲ ਗੁਰਦੇਵ ਪਾਤਸ਼ਾਹ ਨੇ ਤਕਰੀਬਨ 525 ਵੇਰ ਉਚਾਰਨ ਕੀਤਾ ਹੈ। ਇੱਕ ਅਕਾਲ ਪੁਰਖ ਅਦੁੱਤੀਯ ਬ੍ਰਹਮ ਸਰੂਪ ਹੈ। ਇੱਕ ਤੋਂ ਬਿਸਰਾ ਬਿਨਾਂ ਦੂਸਰਾ ਕੋਈ ਹੈ ਹੀ ਨਹੀਂ ਹੈ, ਜੋ ਸਾਰੇ ਸੰਸਾਰ ਦੇ ਉੱਤੇ ਸਰਵ ਵਿਆਪਕ ਹੈ, ਜਿਸ ਦੀ ਆਕਾਰ ਵਿੱਚ ਸਾਰਾ ਹੀ ਸੰਸਾਰ ਹੈ। ਵੈਸੇ ਓਅੰਕਾਰ ਦੇ ਜਿਹੜੇ ਅਰਥ ਨੇ ਨਾ, ਉਹ ਵਿਦਵਾਨਾਂ ਨੇ ਆਪਣੇ ਆਪਣੇ ਵਿਚਾਰ ਆਪਣੀ ਆਪਣੀ ਬੁੱਧ ਦੇ ਨਾਲ ਕੀਤੇ ਨੇ। 63 ਪ੍ਰਕਾਰ ਦੇ ਅਰਥ ਇਸ ਦੇ ਵਿਦਵਾਨਾਂ ਨੇ ਉਚਾਰਨ ਕੀਤੇ ਨੇ। ਆਕਾਰ ਮਕਾਰ ਆਕਾਰ ਵੀ ਇਸ ਨੂੰ ਕਿਹਾ ਜਾਂਦਾ ਹੈ, ਜੋ ਤਿੰਨਾਂ ਵਿੱਚ ਹੀ ਸੱਤ ਹੈ। ਸਰਵ ਵਿਆਪਕ ਹੈ, ਸਰਵ ਸ਼ਕਤੀਮਾਨ ਹੈ, ਜਿਸ ਦੀ ਕਲਾਵੇ ਵਿੱਚ ਸਾਰਾ ਹੀ ਸੰਸਾਰ ਹੈ। ਉਹ ਹੈ ਕੈਸਾ? ਕਹਿੰਦੇ ਸੱਤ ਹੈ। ਉਹ ਹਮੇਸ਼ਾ ਰਹਿਣ ਵਾਲਾ ਹੈ, ਹਮੇਸ਼ਾ ਸੱਤ ਚਿੱਤ ਆਨੰਦ ਸਰੂਪ ਹੈ। ਅਗਿਆਨਤਾ ਦਾ ਨਾਸ਼ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ। ਗੋ ਨਾਮ ਅੰਧਕਾਰ ਦਾ, ਰੂ ਨਾਮ ਪ੍ਰਕਾਸ਼ ਦਾ ਹੈ। ਜੀਵ ਦੇ ਹਿਰਦੇ ਵਿੱਚੋਂ ਅਗਿਆਨਤਾ ਨੂੰ ਕੱਟ ਕੇ ਗਿਆਨ ਦਾ ਪ੍ਰਕਾਸ਼ ਕਰਵਾਉਣ ਵਾਲਾ, ਜਿਹਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਏ, ਗਿਆਨ ਦਾ ਪ੍ਰਕਾਸ਼ ਹੋ ਜਾਏ, ਉਸ ਨੂੰ ਆਪੇ ਦੀ ਸੋਝੀ ਆ ਜਾਂਦੀ ਹੈ ਕਿ ਮੈਂ ਕੌਣ ਹਾਂ, ਮੈਂ ਕਿੱਥੋਂ ਆਇਆ ਹਾਂ, ਮੈਂ ਕਿਸ ਵਾਸਤੇ ਆਇਆ ਹਾਂ, ਮੈਂ ਕਰਨਾ ਕੀ ਹੈ, ਔਰ ਮੈਂ ਕੀ ਕਰਕੇ ਆਪਣੇ ਮਾਲਕ ਦੇ ਵਿੱਚ ਆਭੇਦ ਹੋਣਾ ਹੈ। ਕਿਉਂਕਿ ਇਹ ਜੀਵ ਪਰਮਾਤਮਾ ਦੀ ਅੰਸ਼ ਹੈ ਨਾ, ਅਤੇ ਪਰਮਾਤਮਾ ਵਿੱਚ ਹੀ ਇਸਨੇ ਆਭੇਦ ਹੋਣਾ ਹੈ। ਪਰ ਹੋਵੇਗਾ ਤਦ ਜਦੋਂ ਇਸ ਨੂੰ ਅੰਤਰ ਆਤਮਾ ਦਾ ਗਿਆਨ ਪ੍ਰਾਪਤ ਹੋ ਜਾਏਗਾ। ਅਗਿਆਨਤਾ ਦੇ ਕਾਰਨ ਮਨੁੱਖ ਨੂੰ ਆਪੇ ਦੀ ਸੋਝੀ ਨਹੀਂ ਹੈ। ਅਗਿਆਨਤਾ ਦੇ ਕਾਰਨ ਹੀ ਇਹ ਮਨੁੱਖ ਸੱਤ ਨੂੰ ਅਸੱਤ ਕਰਕੇ ਮੰਨੀ ਬੈਠਾ ਹੈ, ਭਰਮ ਭੁਲੇਖਿਆਂ ਦਾ ਸ਼ਿਕਾਰ ਬਣਿਆ ਹੋਇਆ ਹੈ। ਇਸੇ ਕਰਕੇ ਬ੍ਰਹਮ ਅਨੰਤ ਜਗ ਸੱਤ ਭਰਮ, ਇਸ ਨੂੰ ਭਰਮ ਵਿਆਪਿਆ ਹੋਇਆ। ਗੁਰੂ ਸਾਰੇ ਭਰਮ ਦੇ ਪਰਦੇ ਕੱਟ ਕੇ ਖੋਲ ਕਪੱਟ ਗੁਰ ਮੇਲੀਆ, ਭਰਮ ਦੇ ਪਰਦੇ ਭਰਮ ਦੇ ਤਖਤੇ ਸਤਿਗੁਰੂ ਪਾਤਸ਼ਾਹ ਜੀ ਖੋਲ ਦਿੰਦੇ ਨੇ, ਪ੍ਰਕਾਸ਼ ਕਰਵਾ ਦਿੰਦੇ ਨੇ ਗਿਆਨ ਦਾ। ਔਰ ਕੌਣ ਕਰਵਾਉਂਦੇ ਨੇ? ਉਹ ਗੁਰੂ ਕਿਰਪਾ ਕਰਦਾ, ਜਦੋਂ ਪ੍ਰਸਾਦ ਕਿਰਪਾ ਦਿਆਲੂ ਕਿਰਪਾਲੂ ਜਿਹੜਾ ਮਾਲਕ ਹੈ ਨਾ, ਉਹ ਪ੍ਰਸਾਦ ਉਹਦੀ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਪ੍ਰਸਾਦ ਆਪਾਂ ਜਦੋਂ ਕੜਾਹ ਪ੍ਰਸ਼ਾਦ ਲੈਂਦੇ ਹਾਂ ਨਾ, ਉਸ ਨੂੰ ਵੀ ਕੜਾਹ ਪ੍ਰਸ਼ਾਦ ਕਿਹਾ ਜਾਂਦਾ, ਉਹ ਵੀ ਗੁਰੂ ਦੀ ਬਖਸ਼ਿਸ਼ ਦੁਆਰਾ ਪ੍ਰਾਪਤ ਹੁੰਦੀ ਹੈ। ਪ੍ਰਸ਼ਾਦ ਲੈਣ ਵਾਸਤੇ ਅਸੀਂ ਆਪਣੇ ਦੋਨੇ ਹੱਥ ਜੋੜ ਕੇ ਉਹਨਾਂ ਨੂੰ ਖੋਲ੍ਹ ਲੈਂਦੇ ਹਾਂ ਕਿ ਇਹ ਮੇਰੇ ਮਾਲਕ, ਆਪਣੀ ਬਖਸ਼ਿਸ਼, ਆਪਣਾ ਸ਼ਾਂਦਾ, ਆਪਣੀ ਕਿਰਪਾ ਮੇਰੇ ਇਹਨਾਂ ਹੱਥਾਂ ਦੇ ਵਿੱਚ ਬਖਸ਼ਿਸ਼ ਕਰਦੇ ਹੋ। ਅਤੇ ਜਦੋਂ ਗੁਰੂ ਦੀ ਕਿਰਪਾ ਦੇ ਪਾਤਰ ਬਣਨਾ ਹੈ ਨਾ, ਉਦੋਂ ਵੀ ਆਪਾਂ ਗੁਰੂ ਦੇ ਅੱਗੇ ਖੋਲ੍ਹ ਕੇ ਰੱਖ ਦੇਣਾ, ਆਪਣੀ ਅਚਤੁਰਾਈ ਆਪਣੀ ਸਿਆਣਪ ਤਿਆਗ ਦੇਣੀ ਹੈ, ਆਪਾਂ ਗੁਰੂ ਨੂੰ ਸਮਰਪਿਤ ਕਰ ਦੇਣਾ, ਗੁਰੂ ਦੇ ਅੱਗੇ ਆਪਣੀ ਸ਼ਰਧਾ ਦੇ ਬੁੱਕ ਬਣਾ ਕੇ ਖਲੋ ਜਾਣਾ। ਗੁਰੂ ਫਿਰ ਆਪਣੀ ਬਖਸ਼ਿਸ਼, ਆਪਣੀ ਰਹਿਮਤ, ਆਪਣੀ ਕਿਰਪਾ ਸਿੱਖ ਨੂੰ ਬਖਸ਼ਿਸ਼ ਕਰ ਦਿੰਦਾ ਹੈ।
ਸਲੋਕ ਉੱਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ।
ਸਲੋਕ ਉਚਾਰਨ ਕਰਦੇ ਨੇ ਪਾਤਸ਼ਾਹ ਜੀ ਉਸ ਮਾਲਕ ਪਰਿਪੂਰਨ ਪਰਮਾਤਮਾ ਨੂੰ, ਕਹਿੰਦੇ ਨੇ ਉੱਚਾ ਅਗਮ ਅਪਾਰ ਪ੍ਰਭ। ਕਥਾਕਾਰਾਂ ਨੇ, ਵਿਦਵਾਨਾਂ ਨੇ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਹੇ ਤੇਤੀ, ਆਪਣੀ ਆਪਣੀ ਬੁੱਧੀ ਦੇ ਅਨੁਸਾਰ ਅਰਥ ਕੀਤੇ ਨੇ। ਅਸਲੀ ਅਰਥ ਤਾਂ ਸਤਿਗੁਰੂ ਪਾਤਸ਼ਾਹ ਜੀ ਆਪ ਹੀ ਜਾਣਦੇ ਨੇ। ਇਹ ਤਾਂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਵੀ ਇਹ ਬਚਨ ਕਹੇ ਸੀ ਜਦੋਂ ਸੰਗਤਾਂ ਨੂੰ ਕਥਾ ਸਰਵਣ ਕਰਵਾਈ। ਸੰਗਤਾਂ ਬਹੁਤ ਗਦਗਦ ਹੋਈਆਂ, ਨਿਹਾਲ ਹੋਈਆਂ। ਪਾਤਸ਼ਾਹ ਜੀ ਆਪ ਜੀ ਨੇ ਅੱਜ ਬਹੁਤ ਬਖਸ਼ਿਸ਼ ਕੀਤੀ, ਰਹਿਮਤ ਕੀਤੀ ਹੈ, ਸਾਡੇ ਭਰਮ ਦੇ ਪਰਦੇ ਕੱਟ ਦਿੱਤੇ ਨੇ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਗੁਰਬਾਣੀ ਦੇ ਅਰਥ 'ਤੇ ਨਿਰੰਕਾਰ ਜਾਣਦੇ ਜਾਂ ਨਿਰੰਕਾਰ ਸਰੂਪ ਗੁਰੂ ਨਾਨਕ ਸਾਹਿਬ ਜਾਣਦੇ ਨੇ, ਕਿਉਂਕਿ ਗੁਰੂ ਸਾਹਿਬ ਆਪ ਨਿਰੰਕਾਰ ਸਰੂਪ ਨੇ। ਫਿਰ ਵੀ ਉਹ ਕਹਿ ਰਹੇ ਨੇ ਕਿ ਨਿਰੰਕਾਰ ਹੀ ਜਾਣਦੇ ਨੇ। ਇਸ ਲਈ ਮੈਂ ਬੇਨਤੀ ਕਰਾਂ, ਕਿਸੇ ਨੇ ਸੰਬੋਧਨ ਕਰਕੇ ਕਿਹਾ ਪਾਤਸ਼ਾਹ ਨੂੰ, ਹੇ ਪ੍ਰਭੂ ਤੂੰ ਉੱਚਾ ਹੈ, ਅਗਮ ਗਮਤਾ ਤੋਂ ਰਹਿਤ ਹੈ, ਪਾਰਾਵਾਰ ਤੋਂ ਰਹਿਤ ਹੈ। ਵਾਸਤਵ ਦੇ ਵਿੱਚ ਜੋ ਮਾਲਕ ਹੈ ਨਾ ਪਰਮੇਸ਼ਰ, ਉਸ ਨੂੰ ਕੋਈ ਕਥਨ ਨਹੀਂ ਕਰ ਸਕਦਾ ਕਿ ਉਹ ਕੈਸਾ ਹੈ। ਉਹ ਮਾਲਕ ਸਾਰਿਆਂ ਤੋਂ ਉੱਚਾ ਹੈ, ਉਹਦੇ ਸਦਰਸ਼ ਕੋਈ ਵੀ ਨਹੀਂ ਹੈ, ਉਹਦੇ ਸਮਾਨ ਕੋਈ ਵੀ ਨਹੀਂ ਹੈ। ਉਹ ਮੇਰਾ ਮਾਲਕ ਅਤ ਉੱਚਾ ਤਾਂਕਾ ਦਰਬਾਰਾ ਵੀ ਆਪਾਂ ਕਹਿੰਦੇ ਹਾਂ, ਉਹਦਾ ਦਰਬਾਰ ਵੀ ਸਾਰਿਆਂ ਤੋਂ ਉੱਚਾ ਹੈ, ਕਿਉਂਕਿ ਉਹ ਆਪ ਉੱਚਾ ਹੈ, ਬਾਕੀ ਸਭ ਨੀਵੇਂ ਨੇ। ਡਾਕਟਰ ਵੀਰ ਸਿੰਘ ਜੀ ਨੇ ਨਾ ਬੜੇ ਪਿਆਰ ਵਿੱਚ ਆ ਕੇ ਆਪਣੇ ਇੱਕ ਮਨ ਦੇ ਜਿਹੜੇ ਵਲਵਲੇ ਨੇ ਉਹ ਪ੍ਰਗਟ ਕੀਤੇ ਨੇ। ਭਾਈ ਸਾਹਿਬ ਜੀ ਕਹਿਣ ਲੱਗੇ, ਸੁਪਨ ਵਿੱਚ ਤੁਸੀਂ ਮਿਲੇ ਅਸਾਨੂੰ, ਅਸਾਂ ਧਾਗਲ ਵਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ, ਤਾ ਚਰਨਾਂ 'ਤੇ ਸੀਸ ਨਿਵਾਇਆ, ਤੁਹਾਡੇ ਚਰਨਾਂ 'ਤੇ ਭੱਜ ਕੇ ਮੈਂ ਆਪਣਾ ਸੀਸ ਨਿਵਾਇਆ, ਮੱਥੇ ਸ਼ਾਹ ਨਾ ਪਾਈ, ਤੁਸੀਂ ਉੱਚੇ ਅਸੀਂ ਨੀਵੇਂ, ਸਾਡੀ ਪੇਸ਼ ਨਾ ਗਈਆਂ ਕਾਈ, ਤੁਸੀਂ ਬਹੁਤ ਉੱਚੇ ਹੋ, ਅਸੀਂ ਬਹੁਤ ਨੀਵੇਂ ਹਾਂ, ਸਾਡੀ ਤੁਹਾਡੇ ਸਾਹਮਣੇ ਕੋਈ ਪੇਸ਼ ਨਹੀਂ ਜਾਂਦੀ ਹੈ। ਉਹ ਮਾਲਕ ਸਭ ਤੋਂ ਉੱਚਾ ਹੈ, ਉੱਚੇ ਦੇ ਨਾਲ ਅਗਮ ਗਮਤਾ ਤੋਂ ਰਹਿਤ ਹੈ, ਉਹਦੀ ਗਮਤਾ ਨੂੰ ਕੋਈ ਜਾਣ ਨਹੀਂ ਸਕਦਾ ਹੈ, ਅਪਾਰ ਪਾਰਾਵਾਰ ਤੋਂ ਰਹਿਤ ਹੈ। ਜਿਤਨਾ ਕੁਝ ਅਸੀਂ ਅੱਖਾਂ ਨਾਲ ਦੇਖਦੇ ਹਾਂ ਨਾ ਇਹ ਪਾਰਾਵਾਰ ਦੇ ਵਿੱਚ ਹੈ, ਇਹਦਾ ਆਦਿ ਅੰਤ ਹੈ। ਸਮੁੰਦਰ ਨੂੰ ਵਿਸ਼ਾਲ ਕਿਹਾ ਜਾਂਦਾ, ਉਹਦਾ ਵੀ ਆਦਿ ਅੰਤ ਹੈ, ਪਰ ਉਹ ਪਾਰਾਵਾਰ ਤੋਂ ਅਗਮ ਗਮਤਾ ਤੋਂ ਰਹਿਤ, ਪਾਰਾਵਾਰ ਤੋਂ ਰਹਿਤ ਹੈ। ਪ੍ਰਭੂ ਜੋ ਪ੍ਰਕਾਸ਼ਮਾਨ ਹੈ, ਇਸ ਲਈ ਕਥਨ ਨਾ ਜਾਏ ਅਕਥ, ਉਹ ਕਥਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਕਥ ਹੈ, ਕਥਨ ਦੇ ਵਿੱਚ ਨਹੀਂ ਆਉਂਦਾ ਹੈ। ਕਥਨ ਕਥੀ ਨ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਕਰੋੜ ਉਸ ਨੂੰ ਕਥਨ ਕਰਨ ਵਾਲੇ ਆਏ ਨੇ, ਕਥਨ ਕਰ ਕਰਕੇ ਚਲੇ ਗਏ, ਪਰ ਉਹ ਅਕਥ ਕਥਿਆ ਨਾ ਜਾਏ, ਉਹ ਕਥਨ ਨਹੀਂ ਕੀਤਾ ਜਾ ਸਕਦਾ। ਜਿੰਨੀ ਕੁ ਜੀਵ ਦੀ ਗਮਤਾ ਹੈ ਨਾ, ਜਿੰਨੀ ਕੁ ਇਸ ਦੇ ਵਿੱਚ ਬੁੱਧ ਬਲ ਹੈ, ਉਸ ਮਾਲਕ ਦਾ ਯਤਨ ਕਰਦਾ ਉਚਾਰਨ ਕਰਨ ਦੇ ਵਾਸਤੇ। ਪਰ ਕੋਈ ਕਹੇ ਕਿ ਮੈਂ ਉਹਦਾ ਕਥਨ ਕਰ ਸਕਦਾ ਹਾਂ, ਮੈਂ ਉਹਦੇ ਪਾਰਾਵਾਰ ਨੂੰ ਪਾ ਸਕਦਾ ਹਾਂ, ਉਹ ਕੋਈ ਪਾ ਨਹੀਂ ਸਕਦਾ ਹੈ, ਉਸ ਨੂੰ ਕੋਈ ਜਾਣ ਨਹੀਂ ਸਕਦਾ ਹੈ, ਉਹ ਕਥਨ ਦੇ ਵਿੱਚ ਨਹੀਂ ਹੈ।
ਨਾਨਕ ਪ੍ਰਭ ਸਰਨਾਗਤੀ ਰਾਖਣ ਕਾ ਸਮਰੱਥ।
ਇਸ ਲਈ ਨਾਨਕ, ਹੇ ਨਾਨਕ, ਉਹ ਪ੍ਰਭੂ ਜਿਹੜਾ ਅਕਥ ਹੈ, ਅਗੰਮ ਹੈ, ਅਪਹੁੰਚ ਹੈ, ਉੱਚਾ ਹੈ ਸਾਰਿਆਂ ਤੋਂ, ਸਰਨਾਗਤੀ, ਉਹ ਸ਼ਰਨ ਦੇ ਵਿੱਚ ਆਇਆਂ ਦੀ ਰੱਖਿਆ ਕਰਨ ਵਾਲਾ ਹੈ। ਇਹ ਗੱਲ ਨਿਸ਼ਚੇ ਹੋ ਗਈ ਕਿ ਜੋ ਸ਼ਰਨ ਆਵੇ ਅਤੇ ਸਿਕੰਠ ਲਾਵੇ ਇਹ ਬਿਰਧ ਸੁਆਮੀ ਸੰਧਾ, ਉਹ ਮਾਲਕ ਦਾ ਬਿਰਧ ਹੈ ਕਿ ਜਿਹੜਾ ਵੀ ਉਸਦੀ ਸ਼ਰਨ ਵਿੱਚ ਆ ਜਾਏ ਆਪਣੇ ਅਭੇਦ ਨਿਸ਼ਚੇ ਰੂਪੀ ਗਲੇ ਲਗਾ ਲੈਂਦਾ, ਆਪਣੀ ਰਹਿਮਤ ਉਸਦੇ ਉੱਤੇ ਕਰ ਦਿੰਦਾ ਹੈ। ਇਸ ਲਈ ਸਾਹਿਬ ਕਹਿੰਦੇ ਨੇ ਪ੍ਰਭ ਸਰਨਾਗਤੀ, ਉਸ ਪ੍ਰਭੂ ਪਰਮੇਸ਼ਰ ਦੀ ਸਰਨਾਗਤੀ ਸ਼ਰਨ ਦੇ ਵਿੱਚ ਆਉਣਾ ਕਰ। ਭਾਈ ਕਿਹੜੇ ਪ੍ਰਭੂ ਦੀ? ਪ੍ਰਭੂ ਤਾਂ ਅਨੇਕਾਂ ਹੀ ਬਣ ਬੈਠਦੇ ਨੇ। ਸਭ ਕਹਿਤੇ ਹੈ ਪਾਇਆ ਘੱਟ ਨਾ ਕਿ ਨਹੀਂ ਕਹਾਇਆ, ਔਰ ਸਾਹਿਬ ਕਹਿੰਦੇ ਘਰ ਘਰ ਹੋਏ ਬਹੇ ਗੋ ਰਾਮਾ, ਤਿੰਨ ਤੇ ਸਰ ਹੈ ਨ ਕੋ ਕੰਮ। ਅੱਜ ਘਰ ਘਰ ਵਿੱਚ ਪ੍ਰਭੂ ਬਣੇ ਬੈਠੇ ਹੋਏ ਨੇ, ਅੱਜ ਘਰ ਘਰ ਵਿੱਚ ਰੱਬ ਬਣੇ ਬੈਠੇ ਹੋਏ ਨੇ। ਇੱਟ ਚਿੱਕੋ ਚੁੱਕੋ ਤੇ ਰੱਬ ਵਿੱਚੋਂ ਨਿਕਲ ਆਉਂਦਾ ਹੈ, ਪਰ ਕੀ ਉਹ ਅਗੰਮ ਹੈ, ਅਪਾਰ ਹੈ, ਅਪਹੁੰਚ ਹੈ? ਨਹੀਂ, ਉਹ ਕੇਵਲ ਅਤੇ ਕੇਵਲ ਇੱਕ ਹੀ ਹੈ, ਉਹ ਕੇਵਲ ਅਤੇ ਕੇਵਲ ਆਪ ਹੀ ਹੈ, ਜਿਸ ਦੇ ਸਮਾਨ ਦੂਸਰਾ ਕੋਈ ਨਹੀਂ। ਇਸ ਲਈ ਰਾਖਣ ਕੋ ਸਮਰੱਥ, ਉਹ ਜੀਵਾਂ ਦੀ ਰੱਖਿਆ ਕਰਨ ਦੇ ਸਮਰੱਥ ਹੈ। ਜੋ ਵੀ ਉਸਦੀ ਸ਼ਰਨ ਵਿੱਚ ਆ ਜਾਂਦਾ ਹੈ ਨਾ, ਉਹਦੀ ਰੱਖਿਆ ਕਰਦੇ ਨੇ। ਅਤੇ ਐਸੇ ਗੁਰੂ ਦੀ, ਐਸੇ ਪ੍ਰਭੂ ਦੀ ਸ਼ਰਨ ਵਿੱਚ ਕਾਹਦੇ ਵਾਸਤੇ ਜਾਣਾ ਜਿਹੜਾ ਰੱਖਿਆ ਹੀ ਨਾ ਕਰ ਸਕੇ। ਸਿੰਘ ਸਰਨ ਕਤ ਜਾਈਐ ਜੋ ਜੁੰਬਕ ਗ੍ਰਾਸੈ, ਸ਼ੇਰ ਦੀ ਸ਼ਰਨ ਮਨੁੱਖ ਤੱਕਦਾ ਹੈ ਕਿ ਮੈਨੂੰ ਇੱਥੇ ਕੋਈ ਖਤਰਾ ਨਹੀਂ, ਕਿਉਂ ਕਿ ਸਾਰਿਆਂ ਤੋਂ ਬਲੀ ਦੀ ਸ਼ਰਨ ਵਿੱਚ। ਅਤੇ ਜੀ ਉੱਥੇ ਵੀ ਗਿੱਦੜਾਂ ਨਹੀਂ ਉਸਨੂੰ ਧੋਈ ਫਿਰਨਾ, ਫਿਰ ਸ਼ਰਨ ਕੀ ਹੋਈ? ਅਤੇ ਜਿਹੜੇ ਆਪਣੇ ਆਪ ਨੂੰ ਰੱਬ ਅਤੇ ਆਪਣੇ ਆਪ ਨੂੰ ਸੰਤ, ਆਪਣੇ ਆਪ ਨੂੰ ਪ੍ਰਭੂ ਕਹਾਉਂਦੇ ਨੇ ਨਾ, ਉਹ ਤਾਂ ਖੁਦ ਵਿਕਾਰਾਂ ਵਿੱਚ ਗਲਤਾਨ ਨੇ, ਵਿਸ਼ਿਆਂ ਵਿਕਾਰਾਂ ਦੀ ਦਲਦਲ ਵਿੱਚ ਫਸੇ ਹੋਏ ਨੇ, ਉਹ ਸਿੱਖਾਂ ਤੈਨੂੰ ਕਿਵੇਂ ਰੱਖਣਗੇ? ਇਸ ਕਰਕੇ ਸਿੱਖਾਂ ਤੈਨੂੰ ਸੋਚਣਾ ਚਾਹੀਦਾ ਹੈ। ਤੇੜ ਕਸ਼ਾਇਰਾ ਗਲੇ ਗਾਤਰਾ ਸਿਰ ਸਿੱਧੀ ਦਸਤਾਰ ਹੋਵੇ, ਫਿਰ ਵੀ ਤੂੰ ਡੇਰਿਆਂ ਵਿੱਚ ਅੜਿਆ ਫਿਰਦਾ ਹੋਵੇਂ, ਫਿਰ ਵੀ ਤੂੰ ਸਰੀਰਾਂ ਦਾ ਪੁਜਾਰੀ ਬਣਦਾ ਹੋਵੇਂ, ਫਿਰ ਵੀ ਤੂੰ ਥਾਂ ਥਾਂ 'ਤੇ ਮੱਥਾ ਟੇਕਦਾ ਫਿਰੇ, ਤੈਨੂੰ ਸਿੱਖਾਂ ਇਹ ਗੱਲ ਚੰਗੀ ਨਹੀਂ ਲੱਗਦੀ ਹੈ, ਤੈਨੂੰ ਇਹ ਗੱਲ ਸ਼ੋਭਦੀ ਨਹੀਂ ਹੈ। ਖਸਮ ਛੋਟ ਦੂਜੇ ਲੱਗੇ ਡੁੱਬੇ ਸੇਵਣ ਜਾ ਰਹੇ ਆ, ਜਿਹੜੇ ਮਾਲਕ ਨੂੰ ਛੱਡ ਕੇ ਦੂਜੇ ਨਾਲ ਜੁੜਦੇ ਨੇ ਨਾ, ਉਹ ਡੁੱਬ ਜਾਂਦੇ ਨੇ। ਇਸ ਕਰਕੇ ਜੋ ਮਾਲਕ ਸਰਵ ਸ਼ਕਤੀਮਾਨ ਹੈ ਨਾ, ਉਸ ਸਰਵ ਸ਼ਕਤੀਮਾਨ ਦੀ ਹੀ ਸ਼ਰਨ ਲੈਣੀ ਹੈ। ਜਾਂ ਕੋ ਮੁਸ਼ਕਲ ਅਤ ਬਣੇ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣ ਸਾਕ ਪੇ ਭੱਜ ਖਲੇ, ਸਭ ਭੱਜੇ ਆਸਰਾ ਚੁੱਕੈ ਸਭ ਅਸਰਾ ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨ ਤੱਤੀ ਵਾ। ਉਹਨੂੰ ਮਾਲਕ ਚੇਤੇ ਆ ਜਾਏ ਅਤੇ ਮਾਲਕ ਤੱਤੀ ਵਾਹ ਨਹੀਂ ਲੱਗਣ ਦਿੰਦਾ ਹੈ। ਤਾਤੀ ਵਾਹ ਉਹਨ ਲੱਗੇ ਪਾਰ ਬ੍ਰਹਮ ਸਰਣਾਈ ਚਾਉ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੈ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਅਵਖ ਦੀਆ ਏਕਾ ਲਿਵਲਾਈ ਰਾਖ ਲੀਏ ਤਿਨ ਰੱਖਣ ਹਾਰ ਸਭ ਵਿਆਧ ਮਿਟਾਈ। ਉਹ ਸਾਰੇ ਦੁੱਖ ਹੀ ਮਿਟਾ ਦਿੰਦਾ ਹੈ, ਸਾਰੇ ਦੁੱਖ ਦਲਿੱਦਰ ਹੀ ਖਤਮ ਕਰ ਦਿੰਦਾ ਹੈ ਮਾਲਕ। ਐਸਾ ਜੋ ਸਮਰੱਥ ਸਰਬ ਸ਼ਕਤੀਮਾਨ ਹੈ, ਐਸਾ ਸਮਰੱਥ ਹਰ ਜੀ ਉਹ ਆਪ, ਉਹ ਕੇਵਲ ਤੇ ਕੇਵਲ ਆਪ ਹੀ ਸਮਰੱਥ ਹੈ।
ਸ਼ੰਤ ਜੋ ਜਾਨੋ ਤਿਉਂ ਰਾਖ ਹਰ ਪ੍ਰਭ ਤੇਰਿਆ ਕੇਤੇ ਗਣੋ ਅਸੰਖ ਅਵਗਣ ਮੇਰਿਆ।
ਇਸ ਲਈ ਹੁਣ ਬੇਨਤੀ ਕਰਨੀ ਹੈ ਸਿੱਖ ਨੇ, ਬੇਨਤੀ ਕਰਨੀ ਸ਼ਰਧਾਲੂ ਨੇ, ਜਗਿਆਸੂ ਨੇ। ਕੀ ਬੇਨਤੀ ਕਰਨੀ ਹੈ? ਪਾਤਸ਼ਾਹ ਜਿਉਂ ਜਾਨੋ ਹੋ ਤਿਉਂ ਰਾਖ, ਜਿਵੇਂ ਵੀ ਜਾਣਦੇ ਹੋ ਨਾ ਉਵੇਂ ਹੀ ਮੇਰੀ ਰੱਖਿਆ ਕਰੋ, ਉਵੇਂ ਹੀ ਮੈਨੂੰ ਆਪਣੇ ਚਰਨਾਂ ਦੀ ਸ਼ਰਨ ਵਿੱਚ ਰੱਖ ਲਓ, ਉਵੇਂ ਹੀ ਸ਼ਰਨ ਵਿੱਚ ਆਏ ਨੂੰ ਮੈਨੂੰ ਰੱਖ ਲਓ। ਕਈ ਵਾਰੀ ਨਾ ਅਸੀਂ ਅਰਦਾਸ ਵੀ ਕਰਦੇ ਹਾਂ, ਚੰਗੇ ਹਾਂ ਮੰਦੇ ਹਾਂ ਤੇਰੇ ਹਾਂ, ਹੇ ਮੇਰੇ ਮਾਲਕ ਤੇਰੇ ਨਾਮ ਦਾ ਲੈਵਲ ਲੱਗਿਆ ਹੋਇਆ ਸਾਡੇ 'ਤੇ ਕਿ ਅਸੀਂ ਤੇਰੇ ਸਿੱਖ ਹਾਂ, ਅਸੀਂ ਤੇਰੇ ਪਿਆਰੇ ਹਾਂ, ਤੇਰੇ ਸਤ ਸੰਗੀ ਹਾਂ। ਜੇ ਸਾਡੇ ਵਿੱਚ ਅਨੇਕਾਂ ਕਿਸੇ ਪ੍ਰਕਾਰ ਦੇ ਗੁਣ ਔਗਣ ਨੇ, ਪਰ ਹਾਂ ਤਾਂ ਤੇਰੇ ਹੀ ਨਾ। ਬੱਚਾ ਜਦੋਂ ਆਪਣੀ ਮਾਂ ਦੇ ਪਾਸ ਆਉਂਦਾ ਹੈ ਨਾ, ਅਤੇ ਮਾਂ ਨਹੀਂ ਦੇਖਦੀ ਇਹ ਬੱਚੇ ਦੇ ਬਸਤਰ ਲਿਬੜੇ ਹੋਏ ਨੇ, ਬੱਚੇ ਦੇ ਹੱਥ ਮੂੰਹ 'ਤੇ ਮਿੱਟੀ ਲੱਗੀ ਹੋਈ ਹੈ, ਬੱਚਾ ਕੁਚੀਲ ਹੈ, ਨਹੀਂ। ਮਾਂ ਆਪਣਾ ਸੁਭਾਅ ਜਾਣਦੀ ਹੈ। ਸੁੱਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨਾ ਰਾਖ ਸਤੇਕ ਤੇ ਰਾਮਈਆ ਹੋਂ ਬਾਰਕ ਤੇਰਾ ਕਾਹੇ ਨਾ ਖੰਡਸ ਅਵਗੁਣ ਮੇਰਾ। ਗੁਰੂ ਪਾਤਸ਼ਾਹ ਜੀ ਸਾਡੀ ਮਾਂ ਹੈ। ਮੈਂ ਇੱਕ ਵਿਦਵਾਨ ਦੇ ਸ਼ਬਦ ਪੜ੍ਹੇ, ਉਹ ਕਹਿੰਦੇ ਸਿੱਖਾ ਗੁਰੂ ਨੂੰ ਪੂਜਣਾ ਹੀ ਤੇ ਮਾਂ ਸਮਝ ਕੇ ਪੂਜੀ, ਕਿਉਂਕਿ ਗੁਰੂ ਦਾ ਸੁਭਾਅ ਵੀ ਮਾਂ ਵਰਗਾ ਹੀ ਸੁਭਾਵ ਹੈ। ਇਹ ਦਇਆ ਦਾ ਪੁਤਲਾ ਹੈ, ਇਹ ਕੋਮਲਤਾ ਦਾ ਮੁਜੱਸਮਾ ਹੈ, ਇਹ ਤੇਰੇ ਗੁਣਾਂ ਔਗੁਣਾਂ ਨੂੰ ਨਹੀਂ ਦੇਖਦਾ ਹੈ, ਤੇਰੇ ਚੱਜ ਆਚਾਰ ਨੂੰ ਨਹੀਂ ਦੇਖਦਾ ਹੈ, ਤੇਰੀ ਅਮੀਰੀ ਗਰੀਬੀ ਨੂੰ ਨਹੀਂ ਦੇਖਦਾ, ਤੇਰੀ ਜਾਤ ਕੁੱਲ ਵਰਨ ਨੂੰ ਨਹੀਂ ਦੇਖਦਾ। ਮਾਂ ਹੈ ਨਾ, ਆਇਆ ਬੱਚਾ ਪਾਸ ਤੇ ਉਹ ਟਾਕ ਚੁੱਕ ਕੇ ਗੋਦੀ ਵਿੱਚ ਲੈ ਲਿਆ ਮਾਂ ਨੇ। ਸਿੱਖ ਆਉਂਦਾ ਹੈ ਗੁਰੂ ਦੀ ਸ਼ਰਨ ਦੇ ਵਿੱਚ, ਗੁਰੂ ਵੀ ਆਪਣੀ ਗੋਦ ਵਿੱਚ ਲੈ ਲੈਂਦਾ ਹੈ, ਗੁਰੂ ਵੀ ਆਪਣੇ ਚਰਨਾਂ ਦੇ ਨਾਲ ਜੋੜ ਲੈਂਦਾ ਹੈ, ਆਪਣੇ ਕਲਾਵੇ ਵਿੱਚ ਲੈ ਲੈਂਦਾ ਹੈ ਸਿੱਖ ਨੂੰ। ਇਸ ਲਈ ਬੇਨਤੀ ਕਰਨੀ ਹੈ ਸਿੱਖ ਨੇ, ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰੇ ਆ। ਹੇ ਹਰੀ ਪ੍ਰਭੂ ਤੇਰੇ ਹਾਂ, ਤੇਰੇ ਦਰ ਦੇ ਕੁੱਕਰ ਹਾਂ, ਤੇਰੇ ਦਰ ਦੇ ਮੰਗਤੇ ਹਾਂ, ਤੇਰੇ ਦਰ ਦੇ ਜਾਚਕ ਹਾਂ।
ਕੇਤੇ ਗਣੋ ਅਸੰਖ ਅਵਗਣ ਮੇਰਿਆ।
ਜੇਕਰ ਤੁਸੀਂ ਕਹੋ ਨਾ ਕਿ ਤੁਸੀਂ ਸਾਨੂੰ ਉਦੋਂ ਬਖਸ਼ੋਗੇ ਜਦੋਂ ਸਾਡੇ ਵਿੱਚੋਂ ਕੋਈ ਔਗਣ ਨਹੀਂ ਹੋਵੇਗਾ, ਅਸੀਂ ਗੁਣਾਂ ਦੇ ਨਾਲ ਭਰਪੂਰ ਹੋਵਾਂਗੇ ਤਾਂ ਬਖਸ਼ੋਗੇ, ਨਹੀਂ। ਕਿੰਨੇ ਕੁ ਸਾਡੇ ਔਗਣਾਂ ਦੀ ਗਿਣਤੀ ਕਰੋਗੇ? ਸਭ ਔਗਣ, ਮੈਂ ਗੁਣ ਨਹੀਂ ਕੋਈ, ਮੇਰੇ ਵਿੱਚ ਤਾਂ ਸਾਰੇ ਔਗਣ ਨੇ, ਗੁਣ ਤਾਂ ਕੋਈ ਹੈ ਹੀ ਨਹੀਂ। ਔਗਣਾਂ ਦਾ ਮੈਂ ਭਰਿਆ, ਮੈਂ ਤਾਂ ਔਗਣਾਂ ਦਾ ਭਰਿਆ ਹੋਇਆ, ਕਿੰਨੀਆਂ ਕੁ ਦੀ ਗਿਣਤੀ ਕਰੋਗੇ? ਪਰ ਤੁਹਾਡਾ ਇੱਕ ਬਿਰਧ ਹੈ, ਤੁਸੀਂ ਗੁਣ ਅਵਗੁਣ ਮੇਰੋ ਕੱਛ ਨਾ ਵਿਚਾਰਿਓ, ਬਖਸ਼ ਲਿਓ ਖਿਨ ਮਾਹੀ। ਉਹ ਬਿਰਦ ਨੂੰ ਉਸ ਧਿਆਨ ਵਿੱਚ ਰੱਖ ਕੇ ਨਾ, ਕੇਤੇ ਗਣੋ ਅਸੰਖ, ਸਾਡੇ ਕਿਤਨੇ ਔਗੁਣਾਂ ਨੂੰ ਗਿਣੋਗੇ, ਸਾਡੇ ਗੁਣ ਤਾਂ ਅਸੰਖ ਹੀ ਨੇ। ਅਸੰਖ ਤੋਂ ਮਤਲਬ ਹੁੰਦਾ ਅਗਣਤ, ਗਿਣਤੀ ਤੋਂ ਰਹਿਤ। ਇਹ ਜਿਹੜਾ ਅਸੀਂ ਲੱਖ ਸ਼ਬਦ ਵਰਤਦੇ ਹਾਂ ਨਾ ਕਈ ਵਾਰੀ, ਲੱਖ ਲੱਖ ਵਧਾਈ, ਅਤੇ ਕਈਆਂ ਨੇ ਐਸੇ ਪਿਆਰਿਆਂ ਨੇ ਉਹ ਲੱਖ ਲੱਖ ਸ਼ਬਦ ਨੂੰ ਛੱਡ ਕੇ ਨਾ ਕਰੋੜ ਕਰੋੜ ਕਹਿਣਾ ਕਹਿ ਦਿੱਤਾ। ਹੁਣ ਕਰੋੜ ਕਰੋੜ ਤੋਂ ਫਿਰ ਅਰਬ 'ਤੇ ਜਾਓਗੇ, ਫਿਰ ਖਰਬ 'ਤੇ ਜਾਓਗੇ, ਫਿਰ ਸੰਖ 'ਤੇ ਜਾਓਗੇ, ਫਿਰ ਨੀਲ 'ਤੇ ਜਾਓਗੇ। ਆਖਿਰ ਤਾਂ ਤੁਹਾਨੂੰ ਉੱਥੇ ਪਹੁੰਚਣਾ ਪਵੇਗਾ ਜਿੱਥੇ ਗਿਣਤੀ ਖਤਮ ਹੋ ਜਾਣੀ ਹੈ। ਇਹ ਲੱਖ ਸ਼ਬਦ ਕਿਸੇ ਗਿਣਤੀ ਦੇ ਅਧੀਨ ਨਹੀਂ ਹੈ। ਜਿਹਦੀ ਕੋਈ ਗਿਣਤੀ ਨਹੀਂ ਹੈ, ਅਣਗਿਣਤ ਹੀ। ਇਸ ਲਈ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਡੇ ਜਿਹੜੇ ਔਗਣ ਨੇ ਨਾ ਅਣਗਿਣਤ ਹੀ ਹਨ।
ਅਸੰਖ ਅਵਗਣ ਖਤੇ ਫੇਰੇ ਨਿਤ ਪ੍ਰਾਤ ਸਾਧ ਭੁਲੀਆ।
ਅਸੀਂ ਤਾਂ ਅਸੰਖ ਅਣਗਿਣਤ ਔਗਣਾਂ ਦੇ ਕਾਰਨ ਖਤੇ ਫੇਰੇ ਗਲਤੀਆਂ, ਅਸੰਖਾਂ ਅਣਗਿਣਤ ਗਲਤੀਆਂ ਕਰ ਕਰਕੇ ਫੇਰੇ ਵਿੱਚ ਪਏ, ਜੰਮਣ ਮਰਨ ਦੇ ਚੱਕਰ ਵਿੱਚ ਪਏ ਹੋਏ। ਨਿਤਾ ਪ੍ਰਤ ਅਸੀਂ ਭੁੱਲੀਏ ਭੁੱਲੀਏ ਭੁੱਲਦੇ ਹਾਂ। ਨਿਤਾ ਪ੍ਰਤੀ ਸਾਡੇ ਤੋਂ ਗਲਤੀਆਂ ਹੁੰਦੀਆਂ ਨੇ, ਨਿਤਾ ਪ੍ਰਤੀ ਅਸੀਂ ਔਗਣਾਂ ਦੇ ਵਿੱਚ ਆਲੋਦ ਹੁੰਦੇ ਹਾਂ।
ਮੋਹ ਮਗਨ ਵਿਕਰਾਲ ਮਾਇਆ ਤੋ ਪਰ ਸਾਧੇ ਕੁਲੀਆ।
ਇਸ ਲਈ ਭਾਈ, ਜੋ ਮੋਹ ਮਗਨ ਵਿਕਰਾਲ ਮਾਇਆ, ਇਹ ਮਾਇਆ ਦਾ ਜਿਹੜਾ ਮੋਹ ਹੈ ਨਾ, ਇਹ ਬਹੁਤ ਭਿਆਨਕ ਹੈ, ਬਹੁਤ ਦੁੱਖਦਾਇਕ ਹੈ। ਪਰ ਮੇਰੇ ਸਾਹਿਬ ਜੀ, ਤੁਹਾਡੀ ਕਿਰਪਾ ਦੇ ਨਾਲ ਇਸ ਨੂੰ ਖਤਮ ਕੀਤਾ ਜਾ ਸਕਦਾ। ਤੁਹਾਡੀ ਕਿਰਪਾ ਦੇ ਨਾਲ ਮੋਹ ਮਾਇਆ ਦੇ ਵਿਕਰਾਲ ਭਿਆਨਕ ਸਮੇਂ ਤੋਂ, ਭਿਆਨਕ ਦੁੱਖਾਂ ਤੋਂ, ਦੁੱਖ ਦਲਿੱਦਰਾਂ ਤੋਂ ਅਸੀਂ ਨਿਕਲ ਸਕਦੇ ਹਾਂ।
ਲੋਕਾ ਕਰਤ ਬੇਕਾਰ ਵਿਖੜੇ ਪ੍ਰਭ ਨੇਰਹੂ ਤੇ ਨੇਰਿਆ।
ਕਿਉਂਕਿ ਅਸੀਂ ਸਮਝਦੇ ਹਾਂ ਕਿ ਸਾਨੂੰ ਕੋਈ ਪਾਪ ਕਰਮ ਕਰਦਿਆਂ ਨੂੰ ਤੱਕ ਨਹੀਂ ਰਿਹਾ ਹੈ। ਲੋਕ ਕਰਤ ਵਿਕਾਰ ਵਿਖੜੇ, ਬਹੁਤ ਭਿਆਨਕ ਜਿਹੜੇ ਵਿਕਾਰ ਨੇ ਨਾ, ਅਸੀਂ ਲੁੱਕ ਲੁੱਕ ਕੇ ਕਰਦੇ ਹਾਂ, ਛੁਪਾ ਕੇ ਕਰਦੇ ਹਾਂ। ਅੰਤਰ ਬਹਿ ਕੇ ਕਰਮ ਕਮਾਵੈ ਸੋ ਚੌਂ ਕੁੰਡੀ ਜਾਣੀਐ। ਮਨੁੱਖ ਅੰਦਰ ਬਹਿ ਕੇ ਕੋਈ ਕਰਮ ਕਰਦਾ ਹੈ ਨਾ, ਉਹ ਵੀ ਚਾਰੇ ਕੁੰਡਾਂ ਵਿੱਚ ਜਾਣਿਆ ਜਾਂਦਾ ਹੈ। ਅੰਦਰ ਲੁੱਕ ਕੇ ਬੈਠ ਕੇ ਮਨੁੱਖ ਐਸੇ ਵਿਕਾਰ ਕਰਦਾ ਹੈ ਜਿਨ੍ਹਾਂ ਦੇ ਕਾਰਨ ਦੁਖੀ ਹੁੰਦਾ ਹੈ। ਉਹ ਭਲਿਆ ਕਿਸ ਤੋਂ ਲਿਖਾਉਣਾ ਲੁਕਾਉਣਾ, ਜਿਸ 'ਤੇ ਰੱਖਿਓ ਲੁਕਾਂਦੜੇ ਸੋ ਵੇਖੀ ਸਾਥ ਹੈ, ਸਾਥ ਦੇਖੇ ਕਰਨ ਹਾਰਾ ਕਾਏ ਪਾਪ ਕਮਾਈਏ। ਭਲਿਆ ਕਾਹਦੇ ਵਾਸਤੇ ਪਾਪ ਕਮਾਉਣਾ ਹੈ, ਜਿਹਦੇ ਕੋਲੋਂ ਲੁਕਾ ਕੇ ਪਾਪ ਕਰਦਾ ਉਹ ਤਾਂ ਤੇਰੇ ਨਾਲ ਹੈ। ਪ੍ਰਭ ਨੇਰ ਹੂੰ ਤੇ ਨੇੜਿਆ, ਉਹ ਤਾਂ ਨੇੜੇ ਤੋਂ ਵੀ ਨੇੜੇ ਹੈ। ਕਹਿ ਰਵਿਦਾਸ ਹੱਥ ਪੈ ਨੇੜੇ। ਭਾਈ ਭਗਤ ਰਵਿਦਾਸ ਜੀ ਕਹਿੰਦੇ ਉਹ ਹੱਥਾਂ ਤੋਂ ਵੀ ਨੇੜੇ ਹੈ। ਸਰੀਰ ਦੇ ਕਿਸੇ ਅੰਗ 'ਤੇ ਮਾੜੀ ਜੀ ਵੀ ਕੋਈ ਖਾਰਿਸ਼ ਹੋ ਜਾਏ, ਕੋਈ ਤਿਨਕਾ ਲੱਗ ਜਾਏ, ਹੱਥ ਪਹੁੰਚ ਜਾਂਦਾ ਹੈ। ਪਰ ਹੱਥ ਪਹੁੰਚਦਾ ਕਦੋਂ ਹੈ? ਜਦੋਂ ਉਹ ਪ੍ਰੇਰਕ ਹੱਥ ਨੂੰ ਪ੍ਰੇਰਣਾ ਦਿੰਦਾ। ਇਸ ਲਈ ਉਹ ਮਾਲਕ ਹੱਥ ਤੋਂ ਵੀ ਨੇੜੇ ਹੈ, ਨੇੜੇ ਤੋਂ ਨੇੜੇ ਹੈ।
ਬਿਨਵੰਤ ਨਾਨਕ ਦਇਆ ਧਾਰੋ ਕਾਡ ਭਵ ਜਲ ਫੇਰਿਆ।
ਬੇਨਤੀ ਪੂਰਵਕ ਸਾਹਿਬ ਕਹਿੰਦੇ ਨੇ, ਦਇਆ ਧਾਰੋ ਮੇਰੇ ਮਾਲਕ, ਮੇਰੇ ਸੁਆਮੀ, ਮੇਰੇ 'ਤੇ ਕਿਰਪਾ ਕਰੋ, ਬਖਸ਼ਿਸ਼ ਕਰੋ। ਇਹ ਭਵ ਜਲ ਦਾ ਜਿਹੜਾ ਫੇਰਾ ਹੈ ਨਾ, 84 ਦਾ ਜੋ ਗੇੜ ਹੈ, ਜੰਮਣ ਮਰਨ ਦਾ ਜੋ ਗੇੜ ਹੈ, ਇਸ ਤੋਂ ਕੱਢ ਲੈਣਾ ਕਰੋ।
ਲੋਕ ਨਿਰਤ ਨਾ ਪਵੇ ਅਸੰਖ ਗੁਣਾ ਉੱਚਾ ਪ੍ਰਭ ਕਾ ਨਾਉ।
ਸਲੋਕ ਵਿੱਚ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਨਿਰਤ ਨ ਪਵੇ ਅਸੰਖ ਗੁਣ ਉੱਚਾ ਪ੍ਰਭ ਕਾ ਨਾਉ। ਪ੍ਰਭੂ ਦਾ ਨਾਮ ਸਾਰਿਆਂ ਤੋਂ ਉੱਚਾ ਹੈ। ਇਹ ਪ੍ਰਭੂ ਪਰਮੇਸ਼ਰ ਦਾ ਨਾਮ ਸਾਰਿਆਂ ਤੋਂ ਉੱਚਾ ਹੈ। ਇਹ ਕਿਸੇ ਗਿਣਤੀ ਮਿਣਤੀ ਵਿੱਚ ਨਹੀਂ ਆਉਂਦਾ ਹੈ, ਇਹ ਨਿਰਖਿਆ ਨਹੀਂ ਜਾ ਸਕਦਾ ਹੈ, ਇਹ ਜਾਚਿਆ ਤੋਲਿਆ ਨਹੀਂ ਜਾ ਸਕਦਾ ਹੈ।
ਨਾਨਕ ਕੀ ਬੇਨੰਤੀਆ ਮਿਲਨ ਥਾਵੇ ਥਾਉ।
ਪਾਤਸ਼ਾਹ ਜੀ ਕਹਿੰਦੇ ਨੇ ਨਾਨਕ ਕੀ ਬੇਨੰਤੀ ਆ, ਨਾਨਕ ਦੀ ਬੇਨੰਤੀ ਆ, ਬੇਨਤੀ ਹੈ, ਐ ਮੇਰੇ ਮਾਲਕ ਮੇਰੀ ਤੇਰੇ ਪਾਸ ਬੇਨਤੀ ਹੈ ਨਾਨਕ ਦੀ, ਕਿ ਮਿਲੇ ਨਿਥਾਵੇਂ ਥਾਂ, ਮੈਨੂੰ ਨਿਥਾਵੇਂ ਨੂੰ ਥਾਂ ਮਿਲ ਜਾਏ, ਕਿਉਂਕਿ ਤੂੰ ਨਿਥਾਵਿਆਂ ਦਾ ਥਾਮ ਹੈ, ਤੂੰ ਨਿਮਾਣਿਆਂ ਦਾ ਮਾਣ ਹੈ, ਨਿਤਾਣਿਆਂ ਦਾ ਤਾਣ ਹੈ। ਇਹੀ ਬਚਨ ਕਹੇ ਸੀ ਨਾ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਹੀ ਬਚਨ ਕਹੇ ਸਨ ਕਿ ਇਹ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ, ਨਿਗਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ, ਮੇਰੇ ਪਾਤਸ਼ਾਹ ਤੂੰ ਨਿਥਾਵਿਆਂ ਦਾ ਥਾਮ ਹੈ, ਮੇਰਾ ਕੋਈ ਆਸਰਾ ਨਹੀਂ, ਮੇਰਾ ਕੋਈ ਥਾਂ ਨਹੀਂ, ਮੈਨੂੰ ਥਾਂ ਮਿਲ ਜਾਏ।
ਸ਼ੰਤ ਦੂਸਰ ਨਾਹੀ ਠਾਉ ਕਾ ਪਹ ਜਾਈਆ।
ਕਹਿੰਦੇ ਵੀ ਤੁਸੀਂ ਅਨੇਕਾਂ ਐਸੇ ਅਮੀਰ ਵਜ਼ੀਰ ਬੈਠੇ ਨੇ, ਕਿਸੇ ਦੇ ਕੋਲ ਵੀ ਜਾ ਕੇ ਲੈ ਸਕਦਾ ਥਾਂ ਨਹੀਂ। ਪਾਤਸ਼ਾਹ ਦੂਸਰਾ ਕੋਈ ਹੈ ਹੀ ਨਹੀਂ ਹੈ, ਦੂਸਰ ਨਾ ਹੀ ਥਾਉ ਕਾ ਪਹ ਜਾਈਏ, ਦੂਸਰਾ ਹੋਰ ਕੋਈ ਥਾਉ ਹੀ ਨਹੀਂ ਹੈ, ਥਾਂ ਨਹੀਂ, ਕਿਹਦੇ ਪਾਸ ਜਾਈਏ, ਕਿਹਦੇ ਪਾਸ ਜਾਣਾ ਕਰੀਏ, ਕਿਉਂਕਿ ਤੁਧ ਨੂੰ ਛੋਟ ਜਾਈਏ ਪ੍ਰਭ ਕਹਿ ਧਰ, ਆਨ ਨਾ ਬੀਆ ਤੇਰੀ ਸੰਸਾਰ, ਤੇਰੇ ਸਮਾਨ ਕੋਈ ਹੋਰ ਹੈ ਹੀ ਨਹੀਂ ਹੈ। ਜੇ ਤੇਰੇ ਸਮਾਨ ਕੋਈ ਹੋਵੇ ਤਾਂ ਜਾਈਏ, ਪਰ ਤੇਰੇ ਵਰਗਾ ਤੇਰੇ ਸਮਾਨ ਹੋਰ ਨਹੀਂ ਹੈ, ਇਸ ਲਈ ਦੂਸਰਾ ਹੈ ਨਹੀਂ, ਕਾ ਪਹਿ ਜਾਈਏ, ਕਿਸ ਦੇ ਪਾਸ ਜਾਣਾ ਕਰੀਏ।
ਆਠ ਪਹਿਰ ਕਰ ਜੋੜਾ ਸੋ ਪ੍ਰਭ ਧਿਆਈ ਹੈ।
ਇਸ ਲਈ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਅੱਠੇ ਪਹਿਰ ਕਰ ਜੋੜ, ਹੱਥ ਜੋੜ ਕੇ ਨਿਮਰਤਾ ਵਿੱਚ, ਗਰੀਬੀ ਵਿੱਚ ਆ ਕੇ, ਸਾਦਗੀ ਵਿੱਚ ਆ ਕੇ। ਪਾਤਸ਼ਾਹ ਕਹਿੰਦੇ ਅੱਠੇ ਪਹਿਰ ਹੀ ਉਸ ਮਾਲਕ ਨੂੰ ਧਿਆਉਣਾ ਚਾਹੀਦਾ, ਧਿਆਈਏ ਧਿਆਉਣਾ ਚਾਹੀਦਾ, ਗਿਣਤੀ ਮਿਣਤੀ ਵਿੱਚ ਉਹਨੂੰ ਨਹੀਂ ਧਿਆਉਣਾ ਚਾਹੀਦਾ, ਸ਼ਰਤ ਲਾ ਕੇ ਨਹੀਂ ਜਪਣਾ ਚਾਹੀਦਾ ਮਾਲਕ ਨੂੰ, ਦਿਨਾਂ ਦੀ ਗਿਣਤੀ ਕਰਕੇ ਨਹੀਂ ਜਪਣਾ ਚਾਹੀਦਾ। ਸਾਹਿਬ ਕਹਿੰਦੇ ਅੱਠੇ ਪਹਿਰ ਹੀ ਜਪਣਾ ਚਾਹੀਦਾ। ਸਾਸ ਸਾਸ ਸਿਮਰੋ ਗੋਬਿੰਦ, ਮਿਟੇ ਪਾਪ ਜਪੀਏ ਹਰ ਬਿੰਦ। ਸਵਾਸ ਸਵਾਸ ਉਸ ਮਾਲਕ ਨੂੰ ਜਪਣਾ ਚਾਹੀਦਾ। ਕਿਉਂ ਜਪਣਾ ਚਾਹੀਦਾ? ਬਈ ਸਾਰੇ ਪਾਪ ਮਿਟ ਜਾਣਗੇ, ਉਹ ਤਾਂ ਇੱਕ ਛਿਣ ਮਾਤਰ ਵੀ ਉਹਦਾ ਨਾਮ ਜਪਿਆ ਨਾ, ਜਨਮ ਜਨਮਾਤਰਾਂ ਦੇ ਪਾਪ ਕੱਟ ਦਿੰਦਾ ਹੈ। ਇਸ ਕਰਕੇ ਅੱਠੇ ਪਹਿਰੀ ਉਸ ਮਾਲਕ ਨੂੰ ਧਿਆਉਣਾ ਚਾਹੀਦਾ ਹੈ।
ਧਿਆਏ ਸੋ ਪ੍ਰਭ ਸਦਾ ਆਪਣਾ ਮਨ ਹੈ ਚਿੰਦਿਆ ਪਾਈ।
ਆਪਣੇ ਪ੍ਰਭੂ ਪਰਮੇਸ਼ਰ ਨੂੰ ਧਿਆਈਏ, ਜਦੋਂ ਅਸੀਂ ਆਪਣੇ ਮਾਲਕ ਨੂੰ ਧਿਆਵਾਂਗੇ ਨਾ, ਫਿਰ ਮਨ ਹੈ ਚਿੰਦਿਆ ਪਾਈਏ। ਜੋ ਮਨ ਇੱਛਤ ਫਲ ਹੈ ਨਾ, ਜੋ ਮਨੁੱਖ ਦੀ ਕਾਮਨਾ, ਜੋ ਮਨੁੱਖ ਦੀ ਚਾਹਤ ਹੈ, ਉਹ ਪ੍ਰਾਪਤ ਹੋ ਜਾਂਦੀ ਹੈ।
ਤਜ ਮਾਨ ਮੋਹ ਵਿਕਾਰ ਦੂਜਾ ਏਕ ਸਿਓ ਲਿਵ ਲਾਈਆ।
ਡਾਕਟਰ ਦੇ ਪਾਸ ਜਾਈਏ ਤੇ ਡਾਕਟਰ ਦੇ ਕੋਲੋਂ ਅਸੀਂ ਦਵਾਈ ਲੈਂਦੇ ਹਾਂ, ਕਿਸੇ ਬਿਮਾਰੀ ਦੇ ਖਾਤਮੇ ਲਈ, ਬਿਮਾਰੀ ਦੇ ਨਾਸ਼ ਕਰਨ ਦੇ ਲਈ ਡਾਕਟਰ ਸਾਨੂੰ ਦਵਾਈ ਦੇ ਦਿੰਦਾ ਹੈ, ਔਰ ਦਵਾਈ ਦੇ ਕੇ ਇੱਕ ਗੱਲ ਹੋਰ ਨਾਲ ਕਹਿੰਦਾ ਵੀ ਇਹ ਦਵਾਈ ਤਾਂ ਹੀ ਪੂਰੀ ਕਾਟ ਕਰੇਗੀ, ਤਾਂ ਹੀ ਤੇਰਾ ਰੋਗ ਨਾਸ਼ ਕਰੇਗੀ, ਜੇ ਤੂੰ ਇਹ ਪਰਹੇਜ਼ ਕਰੇਗਾ, ਖੱਟਾ ਮਿੱਠਾ ਚਾਰ ਆਦਿਕ ਡਾਕਟਰ ਕਹਿ ਦਿੰਦਾ ਨਾ ਭਈ ਇਹ ਪਰਹੇਜ਼ ਜ਼ਰੂਰ ਹੈ, ਇਹ ਵਸਤੂਆਂ ਤਿਆਗਣੀਆਂ ਨੇ, ਇਹ ਨਹੀਂ ਛਕਣੀਆਂ, ਤਾਂ ਇਸ ਦਵਾਈ ਨੇ ਪੂਰੀ ਕਾਟ ਕਰਨੀ, ਕੰਮ ਕਰਨ। ਅਤੇ ਮੇਰੇ ਪਾਤਸ਼ਾਹ ਜੀ ਵੀ ਕਹਿੰਦੇ ਨੇ ਉਸ ਮਾਲਕ ਨੂੰ ਧਿਆਉਣਾ ਚਾਹੀਦਾ, ਅੱਠੇ ਪੈਰ ਧਿਆਉਣਾ ਚਾਹੀਦਾ, ਮਨ ਇੱਛਤ ਫਲ ਪ੍ਰਾਪਤ ਹੋ ਜਾਂਦੇ ਨੇ, ਪਰ ਨਾਲ ਕੁਝ ਤਿਆਗਣਾ ਵੀ ਹੈ, ਨਾਲ ਕੁਝ ਪਰਹੇਜ਼ ਵੀ ਕਰਨਾ। ਪਰਹੇਜ਼ ਕੀ ਕਰਨਾ? ਤਾਜ ਮਾਨ ਮੋਹ ਵਿਕਾਰ ਦੂਜਾ, ਦਵੈਤ ਭਾਵ ਤਿਆਗ ਦੇਣੀ, ਹੰਕਾਰ ਨੂੰ ਤਿਆਗ ਦੇਣਾ, ਅਨਥਾ ਮੋਹ ਨੂੰ ਤਿਆਗ ਦੇਣਾ, ਵਿਕਾਰਾਂ ਨੂੰ ਤਿਆਗ ਦੇਣਾ, ਜਿਨ੍ਹਾਂ ਦੇ ਕਾਰਨ ਮਨੁੱਖ ਮਾਲਕ ਤੋਂ ਵਿਛੜਦਾ ਹੈ, ਇਹਨਾਂ ਨੂੰ ਮਨ ਕਰਕੇ ਤਿਆਗਣਾ ਹੈ। ਇੱਕ ਸਿਉਂ ਲਿਵ ਲਾਈ ਹੈ, ਇੱਕ ਮਾਲਕ ਦੇ ਨਾਲ ਲਿਵ ਲਾਉਣੀ, ਸੁਰਤੀ ਜੋੜਨੀ ਚਾਹੀਦੀ ਹੈ।
ਅਰਪ ਮਨ ਤਨ ਪ੍ਰਭੂ ਆਗਾ, ਆਪ ਸਗਲ ਮਿਟਾਈਆ।
ਤੇ ਭਾਈ ਪ੍ਰਭੂ ਪਰਮੇਸ਼ਰ ਦੇ ਅੱਗੇ ਆਪਣਾ ਮਨ ਤਨ ਅਰਪਣ ਕਰ ਦੇਵੇ, ਆਪਾ ਤਿਆਗ ਦੇਵੇ, ਆਪ ਸਗਲ ਮਿਟਾਈਏ, ਆਪਾਂ ਸਗਲ ਮਿਟਾ ਦੇਣਾ ਚਾਹੀਦਾ, ਆਪਣਤ ਨੂੰ ਦੇਹ ਅਧਿਆਸ ਜਾਤੀ ਅਭਿਮਾਨ ਨੂੰ ਤਿਆਗ ਦੇਣਾ ਚਾਹੀਦਾ।
ਬਿਨਵੰਤ ਨਾਨਕ ਧਾਰ ਕਿਰਪਾ, ਸਾਚ ਨਾਮ ਸਮਾਈਆ।
ਸਾਹਿਬ ਕਹਿੰਦੇ ਬਖਸ਼ਿਸ਼ ਕਰੋ ਮੇਰੇ ਮਾਲਕ ਸਵਾਮੀ ਸਤਿਗੁਰੂ ਜੀ, ਬੇਨਤੀ ਪੂਰਵਕ ਕਹਿ ਰਹੇ ਨੇ ਨਾਨਕ ਧਾਰ ਕਿਰਪਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੇਰੇ ਮਾਲਕ ਕਿਰਪਾ ਕਰ, ਬਖਸ਼ਿਸ਼ ਕਰ। ਕਿਹੜੀ ਬਖਸ਼ਿਸ਼ ਮੰਗਦੇ ਨੇ? ਸੱਚਾ ਨਾਮ ਧਿਆਈਏ, ਤੇਰੇ ਨਾਮ ਨੂੰ ਹੀ ਧਿਆਉਂਦੇ ਰਹੀਏ।
ਸਲੋਕਾ ਰੇ ਮਨ ਤਾ ਕਉ ਧਿਆਈਆ, ਸਭ ਬਿਧ ਜਾ ਕੈ ਹਾਥ।
ਸਲੋਕ ਵਿੱਚ ਬਖਸ਼ਿਸ਼ ਕਰਦੇ ਨੇ ਰੇ ਮਨ, ਹੇ ਮਨ, ਇਹ ਸੰਬੋਧਨ ਵਾਚਕ ਹੈ। ਹੇ ਮਨ, ਐ ਮੇਰੇ ਮਨ, ਤਾਂ ਕੋ ਧਿਆਈ, ਉਸ ਮਾਲਕ ਨੂੰ ਧਿਆਈਏ ਜਿਸ ਮਾਲਕ ਦੇ ਵਿੱਚ ਸਾਰੀਆਂ ਵਿਧੀਆਂ ਉਹਦੇ ਹੱਥ ਵਿੱਚ ਨੇ, ਜੋ ਸਰਵ ਸ਼ਕਤੀਮਾਨ ਹੈ, ਜੋ ਸਰਵ ਕਲਾ ਸਮਰੱਥ ਹੈ।
ਰਾਮ ਨਾਮ ਧਨ ਸੰਚੀਆ, ਨਾਨਕ ਨਿਭਾ ਸਾਥ।
ਸਾਹਿਬ ਕਹਿੰਦੇ ਨੇ ਭਾਈ ਰਾਮ ਦੇ ਨਾਮ ਰੂਪੀ ਧਨ ਨੂੰ ਇਕੱਤਰ ਕਰੀਏ। ਦੁਨਿਆਵੀ ਧਨ ਇਕੱਤਰ ਕਰਨ ਵਾਸਤੇ ਮਨੁੱਖ ਦਿਨ ਅਤੇ ਰਾਤ ਨੱਠ ਭੱਜ ਕਰਦਾ, ਉਸ ਧਨ ਨੂੰ ਇਕੱਤਰ ਕਰਦਾ ਹੈ ਜੋ ਇੱਕ ਵੀ ਕੌਡੀ ਇਸ ਦੇ ਨਾਲ ਨਹੀਂ ਜਾਣੀ। ਫਿਰ ਜਿਹੜਾ ਧਨ ਨਾਲ ਜਾਣਾ ਉਹਨੂੰ ਇਕੱਤਰ ਕਰਨਾ ਚਾਹੀਦਾ ਨਾ। ਪਾਤਸ਼ਾਹ ਕਹਿੰਦੇ ਭਾਈ ਰਾਮ ਨਾਮ ਦਾ ਧਨ ਇਕੱਤਰ ਕਰ, ਜਿਸਨੇ ਤੇਰੇ ਨਾਲ ਨਿਭਣਾ ਹੈ।
ਸ਼ੰਤ ਸਾਥੀ ਅੜਾ ਪ੍ਰਭ ਏਕ, ਦੂਸਰਾ ਨਾਹੇ ਕੋਏ।
ਇੱਕੋ ਇੱਕ ਮਾਲਕ ਪਰਮੇਸ਼ਰ ਤੇਰਾ ਸਾਥੀ ਹੈ, ਹੋਰ ਦੂਸਰਾ ਕੋਈ ਤੇਰਾ ਸੰਗੀ ਸਾਥੀ ਨਹੀਂ। ਮਾਤ ਪਿਤਾ ਭਾਈ ਸੁੱਤ ਬਨਤਾ, ਕਹੋ ਕਉ ਹੈ ਕਾਕਾ।
ਥਨੰਤਰ ਆਪ ਜਲ ਥਲ ਪੂਰ ਸੋਏ।
ਉਹ ਮਾਲਕ ਜਿਹੜਾ ਹੈ ਨਾ, ਜਿਹਨੇ ਤੇਰਾ ਸਾਥ ਦੇਣਾ, ਉਹ ਥਾਨ ਥਨੰਤਰ ਆਪ, ਉਹ ਅੰਦਰ ਵੀ ਬਾਹਰ ਵੀ ਹਰ ਜਗ੍ਹਾ ਦੇ ਵਿੱਚ, ਜਲ ਵਿੱਚ ਵੀ, ਥਲ ਵਿੱਚ ਵੀ, ਪੁਲਾੜ ਵਿੱਚ ਵੀ, ਸਾਰੇ ਪਰਿਪੂਰਨ ਹੈ।
ਜਲ ਥਲ ਮਹਿਆਲ ਪੂਰ ਰਹਿਆ, ਸਰਬਦਾਤਾ ਪ੍ਰਭ ਧਨੀ।
ਉਹ ਮਾਲਕ ਜੋ ਸਰਬ ਸ਼ਕਤੀਮਾਨ ਸਾਰਿਆਂ ਦਾ ਸਵਾਮੀ ਹੈ, ਉਹ ਸਾਰਿਆਂ ਦਾ ਸਵਾਮੀ ਸਮਰੱਥ ਸਤਿਗੁਰੂ ਸਾਰੇ ਪਰਿਪੂਰਨ ਹੋ ਰਿਹਾ ਹੈ।
ਗੋਪਾਲ ਗੋਬਿੰਦ ਅੰਤ ਨਾਹੀ, ਬੇਅੰਤ ਗੁਣ ਤਾ ਕੇ ਕਿਆ ਗਣੀ।
ਜੋ ਗੋਪਾਲ ਪ੍ਰਿਥਵੀ ਪਾਲਕ ਹੈ, ਗੋਬਿੰਦ ਇੰਦਰੀ ਪਾਲਕ ਹੈ, ਅੰਤ ਨਾਹੀ, ਉਸ ਮਾਲਕ ਦਾ ਅੰਤ ਨਹੀਂ ਹੈ। ਬੇਅੰਤ ਗੁਣ ਤਾ ਕੇ ਕਿਆ ਗਣੀ, ਉਹਦੇ ਗੁਣ ਬੇਅੰਤ ਨੇ, ਬੇਅੰਤ ਗੁਣਾਂ ਨੂੰ ਕਿੰਨਾ ਕੁ ਗਣੀ, ਕਥਨ ਕਰਨਾ ਜਾਈਏ ਕਰਨ ਕਰੀਏ, ਉਹਦੇ ਗੁਣ ਕਥਨ ਨਹੀਂ ਕੀਤੇ ਜਾ ਸਕਦੇ ਹਨ।
ਭਜ ਸਰਨ ਸਵਾਮੀ ਸੁਖ ਹੈ ਗਾਮੀ, ਤਿਸ ਬਿਨਾਇਨ ਨਾਹੇ ਕੋਏ।
ਇਸ ਲਈ ਭਾਈ ਉਸ ਮਾਲਕ ਦੀ ਸ਼ਰਨ ਨੂੰ ਭਜਣਾ ਕਰ, ਜੋ ਸੁੱਖਾਂ ਦੀ ਗਾਮੀ ਸੁੱਖਾਂ ਦੇ ਦੇਣ ਵਾਲਾ ਹੈ ਉਸ ਤੋਂ ਬਿਨਾਂ ਕੋਈ ਦੂਸਰਾ ਨਹੀਂ।
ਬਿਨਵੰਤ ਨਾਨਕ ਦਇਆ ਧਾਰੋ ਤਿਸ ਪ੍ਰਾਪਤ ਨਾਮ ਹੋਏ।
ਬੇਨਤੀ ਪੂਰਵਕ ਸਾਹਿਬ ਜੀ ਕਹਿੰਦੇ ਨਾਨਕ ਹੇ ਨਾਨਕ ਦਇਆ ਧਾਰੋ ਕਿਰਪਾ ਕਰੋ ਉਸ ਮਾਲਕ ਦਾ ਨਾਮ ਪ੍ਰਾਪਤ ਹੋ ਜਾਏ।
ਸਲੋਕ ਚਿਤ ਜੇ ਚਿਤ ਵਿਆ ਸੋ ਮੈਂ ਪਾਇਆ।
ਹੁਣ ਅਖੀਰਲੇ ਪਦੇ ਵਿੱਚ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਜੋ ਮੈਂ ਚਿੱਤ ਵਿੱਚ ਚਿਤਵਿਆ ਸੀ ਨਾ ਉਹ ਮੈਂ ਪ੍ਰਾਪਤ ਕਰ ਲਿਆ ਹੈ।
ਨਾਨਕ ਨਾਮ ਧਿਆਏ ਸੁਖ ਸਵਾਇਆ।
ਪਾਤਸ਼ਾਹ ਕਹਿੰਦੇ ਨਾਨਕ ਉਸ ਮਾਲਕ ਦੇ ਨਾਮ ਨੂੰ ਧਿਆ ਕਰਕੇ ਜਪਣਾ ਕਰਕੇ ਸਾਰੇ ਸੁੱਖ ਪ੍ਰਾਪਤ ਕਰ ਲਏ ਨੇ ਕਿਉਂਕਿ ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾਂ ਕੀ ਸ਼ਰਣੀ ਪਾਈ ਹੈ। ਲੋਕ ਪਰਲੋਕ ਦੇ ਸੁੱਖ ਮੇਰਾ ਮਾਲਕ ਸਵਾਮੀ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਨ ਵਾਲਾ ਹੈ।
ਸ਼ੰਤ ਅਬ ਮਨ ਛੂਟ ਗਿਆ ਸਾਧੂ ਸੰਗ ਮਿਲੇ।
ਜਦੋਂ ਗੁਰੂ ਨੇ ਬਖਸ਼ਿਸ਼ ਕਰ ਦਿੱਤੀ ਹੈ ਨਾ ਪਹਿਲੋਂ ਸਿੱਖ ਨੇ ਅਰਦਾਸ ਕੀਤੀ ਹੈ ਫਿਰ ਬੇਨਤੀ ਕੀਤੀ ਮਾਲਕ ਤੇਰੇ ਤੋਂ ਬਿਨਾਂ ਦੂਸਰਾ ਕੋਈ ਹੈ ਹੀ ਨਹੀਂ ਹੈ ਤੂੰ ਹੀ ਸਾਡਾ ਸਾਰਿਆਂ ਦਾ ਸਾਥੀ ਹੈ ਤੂੰ ਹੀ ਪ੍ਰਤਪਾਲਕ ਹੈ ਸਰਵ ਸ਼ਕਤੀਮਾਨ ਹੈ। ਅਤੇ ਉਦੋਂ ਨਿਸ਼ਚਾ ਹੋ ਗਿਆ ਮਨ ਵਿੱਚ ਅਬ ਮਨ ਛੂਟ ਗਿਆ ਸਾਧੂ ਸੰਗ ਮਿਲੇ। ਹੁਣ ਮੇਰਾ ਮਨ ਜਿਹੜਾ ਹੈ ਨਾ ਨੱਠਣ ਭੱਜਣ ਤੋਂ ਛੁੱਟ ਗਿਆ ਹੈ ਨਾਸਨ ਭਾਜਨ ਥਾਕੇ ਹੋ ਗਿਆ ਹੈ ਸਾਧੂ ਸੰਗ ਮਿਲੇ ਸਾਧੂਆਂ ਦੀ ਸੰਗਤ ਪ੍ਰਾਪਤ ਹੋ ਗਈ ਸਤ ਸੰਗਤ ਦੀ ਪ੍ਰਾਪਤੀ ਹੋ ਗਈ ਜਿੱਥੇ ਆਪ ਜੀ ਸੱਜ ਬੈਠੇ ਹੋ।
ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ।
ਗੁਰੂ ਦੇ ਦੁਆਰਾ ਗੁਰੂ ਕੇ ਪਿਆਰਿਆਂ ਦੀ ਸੰਗਤ ਵਿੱਚ ਬੈਠ ਕੇ ਜਦੋਂ ਮਾਲਕ ਦਾ ਨਾਮ ਲਿਆ ਨਾਮ ਜਪਿਆ ਹੈ ਨਾ ਉਦੋਂ ਜੀਵ ਦੀ ਜਿਹੜੀ ਜੋਤ ਸੀ ਉਹ ਮਾਲਕ ਦੀ ਜੋਤੀ ਵਿੱਚ ਮਾਲਕ ਦੀ ਜੋਤ ਵਿੱਚ ਰਲ ਗਈ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਹੋ ਗਿਆ।
ਹਰ ਨਾਮ ਸਿਮਰਤ ਮਿਟੇ ਕਿਲ ਵਿਖ ਬੁਝੇ ਤਬ ਤੇ ਅਗਾਨਿਆ।
ਐਸੀ ਬਖਸ਼ਿਸ਼ ਕਦੋਂ ਹੋਈ ਪਾਤਸ਼ਾਹ ਕਹਿੰਦੇ ਜਦੋਂ ਹਰੀ ਦਾ ਨਾਮ ਜਪਿਆ। ਹਰੀ ਪਰਮਾਤਮਾ ਵਾਹਿਗੁਰੂ ਦਾ ਨਾਮ ਜਪਣ ਕਰਕੇ ਨਾ ਮਿਟੇ ਕਿਲ ਵਿਖ ਜਨਮ ਜਨਮਾਤਰਾਂ ਦੇ ਸਮੂਹ ਪਾਪ ਮਿਟ ਗਏ ਬੁਝੀ ਤਪਤ ਅਗਾਨਿਆ। ਜਿਹੜੀ ਤਪਤ ਸੀ ਨਾ ਤ੍ਰਿਸ਼ਨਾ ਸੀ ਲੋਚਾ ਸੀ ਉਹ ਸਾਰੀ ਬੁਝ ਗਈ ਹੁਣ ਅਗਾਨਿਆਂ ਪ੍ਰਸੰਨ ਹੋ ਗਏ ਰੱਜ ਗਏ ਹੁਣ ਕੋਈ ਚਾਹ ਨਹੀਂ ਰਹੀ ਸਭ ਕੁਛ ਮੰਗ ਲਿਆ ਖੁਦਾ ਕੋ ਮੰਗ ਕਰ ਅਬ ਉੱਠਤੇ ਨਹੀਂ ਹੱਥ ਮੇਰੇ ਇਸ ਦੁਆ ਕੇ ਬਾਅਦ।
ਗਹਿ ਭੁਜਾ ਲੀਨੇ ਦਇਆ ਕੀਨੇ ਆਪਣੇ ਘਰ ਮਾਨਿਆ।
ਐਸੀ ਮਾਲਕ ਨੇ ਬਖਸ਼ਿਸ਼ ਕਰ ਦਿੱਤੀ ਮੇਰੀ ਬਿਰਤੀ ਰੂਪੀ ਭੁਜਾ ਮੇਰੀ ਬਿਰਤੀ ਰੂਪੀ ਬਾਂਹ ਪਕੜ ਕੇ ਨਾ ਮਾਲਕ ਨੇ ਆਪਣਾ ਬਣਾ ਲਿਆ ਮੇਰੇ 'ਤੇ ਦਇਆ ਕੀਤੀ ਕਿਰਪਾ ਕੀਤੀ ਆਪਣੇ ਬਣਾ ਲਿਆ ਮੈਨੂੰ ਆਪਣੇ ਨਾਲ ਜੋੜ ਲਿਆ ਹੈ।
ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁੱਖ ਜਲੇ।
ਅਤੇ ਕੇਵਲ ਬਾਂਹ ਹੀ ਨਹੀਂ ਪਕੜੀ ਮੇਰੇ ਮਾਲਕ ਨੇ ਕਾ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਸ ਮਾਲਕ ਨੇ ਬਖਸ਼ਿਸ਼ ਕਰਕੇ ਰਹਿਮਤ ਕਰਕੇ ਲੈ ਅੰਕ ਲਾਏ ਹਰ ਮਿਲਾਏ ਮੈਨੂੰ ਆਪਣੇ ਅੰਕ ਅੰਗਾਂ ਨਾਲ ਲਾ ਲਿਆ ਹਰੀ ਪਰਮਾਤਮਾ ਨੇ ਮੈਨੂੰ ਆਪਣੇ ਨਾਲ ਮਿਲਾ ਲਿਆ। ਅਤੇ ਜਦੋਂ ਮਾਲਕ ਦੇ ਨਾਲ ਮਿਲਾਪ ਹੀ ਹੋ ਗਿਆ ਅਤੇ ਜਨਮ ਮਰਨਾ ਦੁੱਖ ਜਲੇ ਜੰਮਣ ਮਰਨ ਦੇ ਜਿਤਨੇ ਦੁੱਖ ਸੀ ਸਾਰੇ ਨਾਸ ਹੋ ਗਏ ਸੜ ਗਏ।
ਬਿਨਵੰਤ ਨਾਨਕ ਦਇਆ ਧਾਰੀ ਮੇਲ ਲੀਨੇ ਇੱਕ ਪਾਲੇ।
ਬੇਨਤੀ ਪੂਰਵਕ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਨਾਨਕ ਦਇਆ ਧਾਰੀ ਉਸ ਮਾਲਕ ਨੇ ਹੇ ਨਾਨਕ ਉਸ ਮਾਲਕ ਨਿਰੰਕਾਰ ਨੇ ਦਇਆ ਧਾਰੀ ਦਇਆ ਧਾਰ ਦਿੱਤੀ ਮੇਰੇ 'ਤੇ ਕਿਰਪਾ ਕਰ ਦਿੱਤੀ ਐਸੀ ਬਖਸ਼ਿਸ਼ ਕੀਤੀ ਮੇਲ ਲੀਨੇ ਇੱਕ ਪਲੇ ਇੱਕ ਪਲ ਵਿੱਚ ਵੀ ਮੈਨੂੰ ਇੱਕ ਪਲ ਵਿੱਚ ਹੀ ਆਪਣੇ ਨਾਲ ਮਿਲਾ ਲਿਆ, ਆਪਣੀ ਅਭੇਦਤਾ ਬਖਸ਼ਿਸ਼ ਕਰ ਦਿੱਤੀ। ਉਸ ਮਾਲਕ ਨੇ ਬਖਸ਼ਿਸ਼ ਕਰਨ ਲੱਗਿਆਂ ਕੋਈ ਬਹੁਤੇ ਲੰਬਾ ਸਮਾਂ ਨਹੀਂ ਲਾਉਣਾ ਹੈ, ਜਿਵੇਂ ਹਨੇਰਾ ਨਾਸ ਹੁੰਦਿਆਂ ਇੱਕ ਛਿਣ ਵੀ ਨਹੀਂ ਲੱਗਦਾ ਹੈ, ਮਾਲਕ ਨੂੰ ਮਿਲਣ ਲੱਗਿਆਂ ਵੀ ਇੱਕ ਛਿਣ ਨਹੀਂ ਲੱਗਦਾ ਹੈ। ਜਦੋਂ ਸਿੱਖ ਮਾਲਕ ਦੇ ਚਰਨਾਂ ਨਾਲ, ਗੁਰੂ ਦੇ ਚਰਨਾਂ ਨਾਲ ਜੁੜ ਜਾਏ, ਗੁਰੂ ਆਪਣਾ ਸਰੂਪ ਉਸੇ ਵੇਲੇ ਬਖਸ਼ਿਸ਼ ਕਰ ਦਿੰਦਾ ਹੈ। ਸ਼ਬਦ ਵੱਡਾ ਹੋਣ ਕਰਕੇ ਬਹੁਤ ਸੂਖਮ ਵਿਚਾਰ ਕਰਨ ਦਾ ਯਤਨ ਕੀਤਾ ਹੈ। ਗੁਰਬਾਣੀ ਅਗਾਧ ਬੋਧ ਹੈ, ਹੋਈਆਂ ਭੁੱਲਾਂ ਗਲਤੀਆਂ ਦੀ ਸਾਹਿਬ ਜੀ ਸੰਗਤ ਖਿਮਾ ਬਖਸ਼ਿਸ਼ ਕਰੇ ਜੀ।
ਲੈ ਅੰਕ ਲਾਏ ਹਰ ਮਿਲਾਏ, ਜਨਮ ਮਰਨਾ ਦੁਖ ਜਲੇ, ਬਿਨਵੰਤ ਨਾਨਕ ਦਇਆ ਧਾਰੀ,
ਮੇਲ ਲੀਨੇ ਇੱਕ ਪਲੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।